ਵਾਹਿਗੁਰੂ ਸਾਹਿਬ ਜੀਓ ਕੇ ਸਰਬੰ ਕਲੀ ਮੈਂ ਕੇ ਪਰਮੰ ਫਹੀ ਮੈਂ ਕੇ ਸਰਬੰ ਕਲੀ ਮੈਂ ਕੇ ਪਰਮੰ ਫਹੀ ਮੈਂ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨਲ ਵਜ਼ੂ ਹੈ ਤਾਮਾਮੁਲ ਰਜ਼ੂ ਹੈ ਹਮੇ ਸੁਲ ਸਲਾਮ ਸਲੀ ਖਤ ਮੁਦਾਮ ਗਨੀ ਮੁਲ ਸ਼ਿਕਸਤ ਗਰੀਬੁਲ ਪਰਸਤ ਬੇਲੰਦੁਲ ਮਕਾਨ ਜ਼ਮੀਨੁਲ ਜਮਾਨ ਤਮੀਜ਼ੁਲ ਤਮਾਮ ਰੁਜ਼ੂਅਲ ਨਿਧਾਨ ਹਰੀ ਫੁਲ ਅਜ਼ੀਮ ਰਜਾਇਕ ਯਕੀਨ ਅਨੇਕੁਲ ਤਰੰਗ ਹੈ ਅਭੇਦ ਹੈ ਅਪੰਗ ਹੈ ਅਜ਼ੀਜ਼ੁਲ ਨਿਵਾਜ ਹੈ ਗਨੀ ਮੁਲ ਖਿਰਾਜ ਹੈ ਅਜ਼ੀਜ਼ੁਲ ਨਿਵਾਜ ਹੈ ਗਨੀ ਮੁਲ ਖਿਰਾਜ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਾਤਸ਼ਾਹ ਸਤਿਗੁਰੂ ਦੀਨ ਦੁਨੀਆ ਦੇ ਮਾਲਕ ਲੋਕ ਪਰਲੋਕ ਦੇ ਸਹਾਇਕ ਸਰਬ ਕਲਾ ਸਮਰੱਥ ਅੰਤਰਜਾਮੀ ਗੁਰਦੇਵ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਅਕਾਲ ਪੁਰਖ ਵੱਲੋਂ ਮਿਲੇ ਸਵਾਸਾਂ ਨੂੰ ਲੇਖੇ ਵਿੱਚ ਲਾ ਰਹੇ ਹੋ। ਜਾਪ ਸਾਹਿਬ ਜੋ ਕਿ ਸਤਿਗੁਰੂ ਕੜਗੀਆਂ ਵਾਲੇ ਪਾਤਸ਼ਾਹ ਨੇ ਪਾਉਂਟਾ ਸਾਹਿਬ ਦੀ ਧਰਤੀ ਤੇ ਜਮਨਾ ਦੇ ਕਿਨਾਰੇ ਤੇ ਇਹ ਬਾਣੀ ਉਚਾਰਨ ਕੀਤੀ ਹੈ। ਇਹਦੇ ਅੰਦਰ ਬੜੇ ਹੀ ਪਿਆਰ ਭਰੇ ਅਲਫਾਜ਼, ਬੜੀ ਡੂੰਘੀ ਨੇੜਤਾ ਵਿੱਚੋਂ ਇਹ ਸ਼ਬਦ ਨਿਕਲੇ ਨੇ। ਉਸਤਤ ਵਿੱਚ ਹਜ਼ੂਰ ਕਹਿ ਰਹੇ ਨੇ, ਕਹਿੰਦੇ ਕਿ ਸਰਬੰ ਕਲੀਮੈ, ਕਲਾਮ ਦੇ ਅਰਥ ਗਿਆਨ ਬਣਦੇ ਨੇ ਤੇ ਗਿਆਨ ਉਹ, ਕਿਉਂਕਿ ਗਿਆਨ ਕਈ ਤਰ੍ਹਾਂ ਦਾ ਹੈ। ਸੁਭਾਵਿਕ ਗਿਆਨ ਤੇ ਹਰ ਇੱਕ ਜੀਵ ਦੇ ਕੋਲ ਹੈ ਹੀ ਤੇ ਜਨਮ ਲੈਂਦਿਆਂ ਸਾਰ ਹੀ ਉਹਦੇ ਵਿੱਚ ਆ ਜਾਂਦਾ, ਕੋਈ ਵੱਡੀ ਗੱਲ ਨਹੀਂ। ਪੀਣ ਦਾ ਦੁੱਧ ਪੀਣ ਦਾ ਗਿਆਨ ਬੱਚੇ ਦੇ ਜਨਮ ਤੋਂ ਕੁਝ ਘੰਟਿਆਂ ਬਾਅਦ ਸ਼ੁਰੂ ਹੋ ਜਾਂਦਾ ਹੈ, ਉਹ ਵੀ ਇੱਕ ਗਿਆਨ ਹੈ। ਫਿਰ ਅੱਗੇ ਜਿਉਂ ਜਿਉਂ ਸਰੀਰ ਵੱਧਦਾ ਤਿਉਂ ਤਿਉਂ ਦੇ ਵਿੱਚ ਸੰਸਾਰੀ ਗਿਆਨ ਵੱਧਦਾ ਹੈ। ਇਸ ਤਰ੍ਹਾਂ ਫਿਰ ਆਲਿਓ ਦੁਆਲਿਓ ਵਾਤਾਵਰਨ ਵਿੱਚੋਂ ਬੱਚਾ ਗਿਆਨ ਖਿੱਚਦਾ ਹੈ ਸੰਸਾਰ ਵਿੱਚ ਰਹਿਣ ਵਾਸਤੇ। ਇਸ ਤਰ੍ਹਾਂ ਕਰਦਿਆਂ ਕਰਦਿਆਂ ਫਿਰ ਜਦੋਂ ਧਰਮ ਦੀ ਦੁਨੀਆਂ ਵਿੱਚ ਕਿਤੇ ਦਾਖਲ ਹੋ ਜਾਏ ਤੇ ਉੱਥੇ ਇੱਕ ਗਲਤੀ ਹੋ ਜਾਂਦੀ। ਉਹ ਸੋਚਦਾ ਜਿਵੇਂ ਦਾ ਸੰਸਾਰ ਦਾ ਗਿਆਨ ਸੀ ਉਵੇਂ ਦਾ ਹੀ ਇਹ ਹੈ ਜਾਣਕਾਰੀ ਹੈ। ਪਰ ਜਿਹੜਾ ਗਿਆਨ ਗੁਰੂ ਘਰ ਦਾ ਹੈ, ਜਾਂ ਕਹਿ ਲਈਏ ਸ਼ਬਦ ਦਾ ਗਿਆਨ ਹੈ, ਜਾਂ ਰੱਬ ਦੀ ਬਖਸ਼ਿਸ਼ ਦਾ ਗਿਆਨ ਹੈ, ਇਹ ਸੁਭਾਵਿਕ ਗਿਆਨ ਵਰਗਾ ਨਹੀਂ ਹੈ। ਇਹਦੇ ਵਾਸਤੇ ਬੰਦੇ ਨੂੰ ਆਪਣੇ ਅੰਦਰ ਇੱਕ ਸੁੱਤੀ ਹੋਈ ਮਹਾਂਸ਼ਕਤੀ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਵਿਵੇਕ ਬੁੱਧੀ, ਉਹਨੂੰ ਹਲੂਣਾ ਦੇਣਾ ਪੈਂਦਾ, ਉਹਨੂੰ ਜਗਾਉਣਾ ਪੈਂਦਾ, ਅੰਦਰ ਸੁੱਤਾ ਪਿਆ ਹੈ, ਜਿਹਨੂੰ ਸਤਿਗੁਰੂ ਨੇ ਕਿਹਾ ਵੀ ਤੂੰ ਜਾਗਣ ਦੀ ਕੋਸ਼ਿਸ਼ ਕਰ, ਤੂੰ ਅੰਦਰੋਂ ਜਾਗ। ਉਹਨੂੰ ਕਿਹਾ ਹੈ ਗਿਆਨ ਗੁਰੂ ਗ੍ਰੰਥ ਸਾਹਿਬ ਵਿੱਚ, ਕਿਸੇ ਬੰਦੇ ਦਾ ਮਨ ਜਾਗ ਪਏ। ਉਹਨੂੰ ਕਹਿੰਦੇ ਨੇ ਕਿਸੇ ਬੰਦੇ ਦੇ ਅੰਦਰ ਸੁੱਤੀ ਹੋਈ ਵਿਵੇਕ ਬੁੱਧੀ। ਬੜੀ ਥਾਂ ਤੇ ਗੁਰੂ ਸਾਹਿਬ ਨੇ ਬਚਨ ਕੀਤੇ ਨੇ ਕਿ ਹਰ ਇੱਕ ਬੰਦੇ ਦੇ ਸਰੀਰ ਵਿੱਚ ਦੋ ਪੰਛੀ ਨਿਵਾਸ ਕਰਦੇ ਨੇ। ਵੈਸੇ ਤੇ ਬਾਣੀ ਵਿੱਚ ਕਈਆਂ ਪਸ਼ੂਆਂ ਦਾ ਵੀ ਨਾਮ ਲਿਆ ਵੀ ਸਰੀਰ ਬੰਦੇ ਦਾ ਹੈ, ਅੰਦਰ ਪਸ਼ੂ ਨੇ। ਪਰ ਇਹ ਖਾਸ ਤੌਰ ਤੇ ਦੋ ਪੰਛੀ ਪਰਿੰਦੇ ਗੁਰਬਾਣੀ ਵਿੱਚ ਗਿਣੇ ਗਏ। ਉਹਨਾਂ ਵਿੱਚੋਂ ਇੱਕ ਹੈ ਕਾਗ ਤੇ ਦੂਸਰਾ ਹੰਸ ਹੈ। ਬਚਨ ਮੈਂ ਥੋੜੇ ਜਿਹਾ ਸਾਂਝੇ ਕਰਾਂ ਸਮੇਂ ਅਨੁਸਾਰ। ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕੌਆ ਹੰਸ ਹੋਵੇ। ਇਹ ਦੋਵੇਂ ਜਾਨਵਰ ਬੰਦੇ, ਦੋਵੇਂ ਪੰਛੀ ਮਨੁੱਖ ਦੀ ਸੁਰਤ ਵਿੱਚ ਨੇ, ਆਕਾਰ ਵਾਲੇ ਨਹੀਂ, ਸਰੀਰ ਵਾਲੇ ਨਹੀਂ, ਸੁਰਤ ਦੇ ਤੌਰ ਤੇ ਨੇ, ਧਿਆਨ ਦੇ ਤੌਰ ਤੇ। ਹੁਣ ਸਾਡਾ ਹੰਸ ਜਿਹੜਾ ਉਹ ਤੇ ਸੁੱਤਾ ਹੋਇਆ ਤੇ ਕਾਂ ਜਾਗਦਾ ਹੈ ਦਿਨ ਰਾਤ, ਕੌਆ ਬਿਰਤੀ ਜਾਗ ਰਹੀ ਹੈ ਸਵੇਰੇ ਉੱਠਦਿਆਂ ਸਾਰ। ਜਿਉਂ ਬੰਦਾ ਬੋਲਣ ਲੱਗਦਾ ਰਾਤ ਡਿੱਗ ਪੈਂਦਾ ਹੈ ਬਸ ਥੱਕ ਕੇ, ਤਾਂ ਬੋਲਣਾ ਬੰਦ ਕਰਦਾ ਹੈ, ਬਿਨਾਂ ਲੋੜ ਤੋਂ ਬੋਲੀ ਜਾਂਦਾ ਹੈ। ਤੇ ਫਿਰ ਸੰਸਾਰ ਵਿੱਚ ਬਾਜ਼ਾਰ ਵਿੱਚ ਕੋਈ ਬੋਲੇ ਤੇ ਵੱਖਰੀ ਗੱਲ ਹੈ। ਤੁਸੀਂ ਵੇਖੋ ਕਿ ਧਾਰਮਿਕ ਸਮਾਗਮ ਹੁੰਦੇ ਨੇ ਜਿਨ੍ਹਾਂ ਰੌਲਾ ਮੈਂ ਸਾਰਿਆਂ ਨੂੰ ਨਾ ਕਹਾਂ, ਇਹ ਬੇਅਦਬੀ ਹੋਵੇਗੀ। ਜਿੰਨੀ ਆਵਾਜ਼ ਉੱਥੋਂ ਆਉਂਦੀ ਹੈ ਸਾਰੇ ਲੋਕ ਉੱਥੇ ਬੋਲ ਰਹੇ ਨੇ, ਤੇ ਉਹ ਕਿਹੜੀ ਬਿਰਤੀ ਹੈ? ਆ ਤੇ ਗਏ ਚੰਗੇ ਥਾਂ ਤੇ, ਸ਼ੁਭ ਅਸਥਾਨ ਸੀ, ਪਰ ਬਿਰਤੀ ਤਾਂ ਕੌਵੇ ਵਾਲੀ ਵੀ, ਲੋੜ ਨਹੀਂ ਤੇ ਫਿਰ ਵੀ ਬੋਲਣਾ, ਜ਼ਰੂਰਤ ਲਈ ਬੋਲਣਾ ਗਲਤ ਨਹੀਂ, ਖਿਆਲ ਰੱਖਣਾ। ਜਿਹੜੀ ਚੀਜ਼ ਦੀ ਲੋੜ ਹੈ ਉਹਦੇ ਵਾਸਤੇ ਬੰਦਾ ਬੋਲੇ ਤੇ ਉਹਦਾ ਬੋਲਣਾ ਤੇ ਸੇਵਾ ਵਿੱਚ ਆ ਜਾਂਦਾ ਹੈ। ਪਰ ਇਹਨਾਂ ਬੋਲਣਾ ਦਿਨ ਰਾਤ ਬੋਲੀ ਜਾਣਾ ਤੇ ਕੋਲ ਵਾਲਿਆਂ ਨੂੰ ਵੀ ਕੁਝ ਕਰਨ ਨਾ ਦੇਣਾ, ਇਹ ਹੰਸ ਵਾਲੀ ਬਿਰਤੀ ਨਹੀਂ, ਕਹਿੰਦੇ ਕੌਵੇ ਵਾਲੀ ਬਿਰਤੀ ਹੈ। ਤਾਂ ਸਤਿਗੁਰੂ ਨੇ ਕਿਹਾ ਤੇਰਾ ਕੌਆ ਤੇ ਜਾਗਦਾ ਹੈ ਅੰਦਰੋਂ, ਕਾਂ ਦੀ ਬਿਰਤੀ ਤੇ ਜਾਗਦੀ ਹੈ, ਤੇ ਕੌਆ ਬਿਰਤੀ ਹੈ ਸਿਰਫ, ਸਰੀਰ ਦੀ ਮੈਂ ਗੱਲ ਨਹੀਂ ਕਰ ਰਿਹਾ। ਉਹ ਕਹਿੰਦੇ ਕੌਵੇ ਦੇ ਅੰਦਰ ਫੁੱਲਾਂ ਨੂੰ ਸੁੰਘਣ ਵਾਲੀ ਕੋਈ ਯੰਤਰ ਨਹੀਂ ਵੀ ਫਲਾਣੇ ਥਾਂ ਤੇ ਗੁਲਾਬ ਖਿੜਿਆ ਮੈਂ ਉੱਥੇ ਜਾਵਾਂ, ਫਲਾਣੇ ਥਾਂ ਤੇ ਸੁਗੰਧੀ ਆ ਰਹੀ ਮੈਂ ਉੱਥੇ ਬੈਠਾਂ, ਉਹਨੂੰ ਪਤਾ ਨਹੀਂ ਲੱਗਦਾ, ਸੁਗੰਧੀ ਦੀ ਖਿੱਚ ਨਹੀਂ ਪੈਂਦੀ ਉਹਦੇ ਅੰਦਰ, ਯੰਤਰ ਹੀ ਨਹੀਂ ਹੈ ਸੁਗੰਧੀ ਵਾਲਾ। ਉਹਦੇ ਦਿਮਾਗ ਦੇ ਵਿੱਚ ਰੱਬ ਨੇ ਦੁਰਗੰਧੀ ਵਾਲਾ ਯੰਤਰ ਲਾਇਆ ਵੀ ਜਿੱਥੇ ਦੁਰਗੰਧ ਹੈ ਉੱਥੇ ਜਾਏਗਾ, ਜਿੱਥੇ ਗੰਦਗੀ ਹੈ ਉੱਥੇ ਬੈਠੇਗਾ, ਜਿੱਥੇ ਕਿਤੇ ਹੱਡੀਆਂ ਖਿਲ ਰਹੀਆਂ ਨੇ, ਜਿੱਥੇ ਕਿਤੇ ਕਰੰਗ ਪਿਆ ਉੱਥੇ ਜਾਏਗਾ। ਤੇ ਜਿੰਨਾ ਚਿਰ ਸਾਡੇ ਜੀਵਨ ਦੇ ਅੰਦਰ ਕੌਆ ਬਿਰਤੀ ਜਾਗਦੀ ਏ, ਉਨਾ ਚਿਰ ਜਿੱਥੇ ਨਿੰਦਿਆ ਹੁੰਦੀ ਹੈ, ਜਿੱਥੇ ਊਲ ਜਲੂਲ ਗੱਲਾਂ ਚੱਲ ਰਹੀਆਂ ਨੇ, ਬੰਦਾ ਸਾਰਾ ਇਲਾਕਾ ਫਿਰ ਕੇ ਲੱਭ ਕੇ ਉੱਥੇ ਜਾਏਗਾ। ਪੁੱਛੀਏ ਕੀ ਲੱਭਦਾ ਫਿਰਨਾ? ਇਹ ਕਾਂ ਜਿਹੜਾ ਹੱਡੋ ਰੋੜਾ ਲੱਭਦਾ ਫਿਰਦਾ ਹੈ, ਖੋਜ ਕਰ ਰਿਹਾ ਕਿੱਥੋਂ ਮਿਲੇ ਖੁਰਾਕ। ਨਿੰਦਿਆ ਕਿਸੇ ਦੀ, ਉਸਤਤ ਆਪਣੀ, ਵਾਦ ਵਿਵਾਦ ਝਗੜਾ ਝਗੜਾਲੂ, ਇਹ ਸਾਰਾ ਕੁਝ ਕਿਹੜੀ ਬਿਰਤੀ ਏ? ਇਹ ਬਿਰਤੀ ਸਾਡੇ ਅੰਦਰ ਕੌਵੇ ਦੀ ਹੈ, ਸਰੀਰ ਬੰਦੇ ਦਾ। ਸੁਖਮਣੀ ਸਾਹਿਬ ਤੁਸੀਂ ਹੁਣੇ ਸੁਣਿਆ, ਬੀਬੀਆਂ ਨੇ ਪੜ੍ਹਿਆ, ਉਹਦੇ ਵਿੱਚ ਇੱਕ ਤੁਕ ਆਈ ਹੈ ਤੇ ਲੰਘਦਿਆਂ ਲੰਘਦਿਆਂ ਚਲੋ ਆਪ ਭਾਵੇਂ ਨਾਮ ਹੀ ਪੜ੍ਹੀਏ ਤੇ ਜਦੋਂ ਬਾਣੀ ਚੱਲਦੀ ਹੋਵੇ, ਕਈ ਤੁਕਾਂ ਸਾਧ ਸੰਗਤ ਐਸੀਆਂ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਸ਼ਬਦ ਐਸੇ ਨੇ ਬੰਦੇ ਨੂੰ ਕੰਬ ਉਹਨੂੰ ਕੰਬਣੀ ਆ ਜਾਂਦੀ ਸੁਣ ਕੇ, ਬਈ ਆਪਾਂ ਕਿੱਥੇ ਜਿਉਂ ਰਹੇ ਹਾਂ। ਗੁਰੂ ਅਰਜਨ ਦੇਵ ਜੀ ਨੇ ਕਿਹਾ ਕਰਤੂਤ ਪਸ਼ੂ ਕੀ ਮਾਨਸ ਜਾਤ। ਕਰਤੂਤ ਜਿਹੜੀ ਅੰਦਰਲੀ ਬਿਰਤੀ ਹੈ ਉਹ ਪਸ਼ੂਆਂ ਵਾਲੀ ਹੈ, ਸਰੀਰ ਬੰਦੇ ਦਾ ਹੈ ਤੇ ਅੰਦਰਲੀ ਬਿਰਤੀ ਨੂੰ ਫਿਰ ਬੰਦਾ ਬਾਹਰ ਪ੍ਰਗਟ ਵੀ ਨਹੀਂ ਹੋਣ ਦਿੰਦਾ, ਸਾਰੇ ਕੁਝ ਦੇ ਉੱਤੇ ਪੋਚਾ ਮਾਰ ਕੇ ਐਨ ਸੋਹਣਾ ਵਧੀਆ ਬਣਾ ਕੇ ਰੱਖਦਾ, ਕੱਪੜੇ ਰੱਖੇ ਹੋਏ ਨੇ, ਲੇਬਲ ਲੱਗਾ ਹੋਇਆ। ਗੁਰੂ ਅਰਜਨ ਦੇਵ ਜੀ ਨੇ ਅੱਗੇ ਕਿਹਾ ਕਹਿੰਦੇ ਕਰਤੂਤ ਚੰਗੀ ਨਹੀਂ, ਪਰ ਕਰਤੂਤ ਨੂੰ ਢੱਕਣ ਦੀ ਜਾਚ ਸਿੱਖ ਲਈ ਏ ਦੁਨੀਆਂ ਵਿੱਚ। ਅੱਗੇ ਬਚਨ ਕੀਤਾ ਕਹਿੰਦੇ ਲੋਕ ਪਚਾਰਾ ਕਰੇ ਦਿਨ ਰਾਤ, ਉਹਨੂੰ ਢੱਕਣਾ ਜਾਣਦਾ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ। ਜਦੋਂ ਇਹ ਸ਼ਬਦ ਕਿਤੇ ਕੰਨਾਂ ਵਿੱਚ ਪੈਣ ਤੇ ਅੰਦਰਲਾ ਹੋਵੇ, ਕਿਤੇ ਸੁਣਨ ਲਈ ਤਿਆਰ, ਇਹ ਨਾ ਹੋਵੇ ਵੀ ਕਈ ਵਾਰੀ ਸੁਣਿਆ ਹੀ ਹੈ ਉਹ ਹੀ ਸੁਖਮਣੀ ਸਾਹਿਬ, ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ, ਖਸਮ ਕੀ ਨਦਰ ਦਿਲੇ ਪਸੰਦੇ ਜਿੰਨੀ ਕਰ ਏਕ ਧਿਆਇਆ, ਤੀਹ ਕਰ ਰੱਖੇ ਪੰਜ ਕਰ ਸਾਥੀ, ਨੌ ਸ਼ਤਾਨ ਮਤ ਕੱਟ ਜਾਈ, ਨਾਨਕ ਆਖੇ ਰਾਹ ਪੈ ਚੱਲਣਾ, ਮਾਲ ਧਨ ਕਿਤਕੋ ਸੰਜੈ। ਜੇ ਤੇ ਇਹ ਸਾਰੇ ਧਰਮਾਂ ਦਾ ਗਿਆਨ ਹੋ ਜਾਏ, ਹਵਾ ਵਰਗਾ ਚੱਲਦਾ ਚੱਲੀ ਜਾ ਸਾਨੂੰ ਕੀ, ਫਿਰ ਤੇ ਕੁਝ ਨਹੀਂ ਕਹਿੰਦਾ। ਤੇ ਜੇ ਗੁਰੂ ਕੇ ਸਵਾਰਿਓ ਕਿਸੇ ਬੰਦੇ ਦੇ ਅੰਦਰ ਜਾਏ ਖਲੋ, ਕਿੰਨਾ ਕਿੰਨਾ ਚਿਰ ਬੰਦੇ ਦਾ ਭੈ ਨਹੀਂ ਖਤਮ ਹੁੰਦਾ ਵੀ ਬਣੇਗਾ ਕੀ। ਗੁਰੂ ਨੇ ਜੋ ਕੁਝ ਕਿਹਾ ਉਹ ਤੇ ਭੈ ਭੀਤ ਕਰ ਦੇਣ ਵਾਲਾ ਸੀ। ਜਿਨ੍ਹਾਂ ਨੇ ਸੁਣਿਆ, ਕਬੀਰ ਸਾਹਿਬ ਨੇ ਸੁਣ ਲਿਆ ਧਿਆਨ ਨਾਲ, ਤੇ ਕਿੰਨੇ ਦਿਨ ਰੱਜ ਕੇ ਰੋਟੀ ਨਹੀਂ ਖਾਧੀ। ਜਦੋਂ ਪਤਾ ਲੱਗਾ ਕਬੀਰ ਇਹ ਤਨ ਜਾਏਗਾ, ਸਕੋ ਤਾਂ ਲਿਹੋ ਬਹੋੜ, ਨਾਂਗੇ ਪਾਵੋ ਤੇ ਗਏ ਜਿਨ ਕੇ ਲਾਖ ਕਰੋੜ। ਸੁਣ ਲਿਆ ਚੰਗੀ ਤਰ੍ਹਾਂ, ਸੁਣ ਲਿਆ ਕਿਸੇ ਨੇ, ਕਬੀਰ ਸਾਹਿਬ ਨੂੰ ਕਿਸੇ ਕਿਹਾ ਉਦਾਸ ਬੜੇ ਲੱਗਦੇ ਹੋ ਅੱਜ, ਕੀ ਗੱਲ, ਪਰੇਸ਼ਾਨੀ ਕਾਹਦੀ ਹੋ ਗਈ, ਗਾਹਕ ਨਹੀਂ ਆਇਆ, ਖੱਡੀ ਨਹੀਂ ਚੱਲੀ, ਕੱਪੜਾ ਨਹੀਂ ਵਿਕਿਆ। ਕਹਿੰਦੇ ਨਹੀਂ, ਇਹ ਜਲ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਕਹਿੰਦੇ ਮੈਂ ਸ਼ਮਸ਼ਾਨ ਘਾਟ ਕੋਲੋਂ ਲੰਘਿਆ, ਤਿੰਨ ਚਾਰ ਸਰੀਰ ਮੈਂ ਸੰਸਕਾਰ ਹੁੰਦੇ ਵੇਖੇ ਨੇ, ਅੱਜ ਡਰ ਲੱਗਦਾ ਵੀ ਕਬੀਰ ਪਰੋਸੀ ਕੇ ਜੋ ਹੁਆ ਸੋ ਆਪਣੇ ਵੀ ਜਾਣ। ਔਰ ਮੈਂ ਬੇਨਤੀ ਕਰਾਂ, ਜਿੰਨਾ ਚਿਰ ਬੰਦਾ ਮੌਤ ਵਿੱਚੋਂ ਨਹੀਂ ਲੰਘਦਾ, ਧਰਮ ਦੀ ਸਮਝ ਨਹੀਂ ਆ ਸਕਦੀ, ਸਭ ਫਜ਼ੂਲ ਹੈ। ਜਿੰਨਾ ਚਿਰ ਮੌਤ ਦੇ ਨੇੜੇ, ਇੱਕੋ ਇੱਕ ਦਵਾਈ ਹੈ ਜ਼ਿੰਦਗੀ ਦੀ, ਹੋਰ ਕੋਈ ਨਹੀਂ। ਜਿੰਨੀ ਮੌਤ ਦੀ ਯਾਦ ਡੂੰਘੀ ਹੋਵੇਗੀ, ਹੰਕਾਰ ਓਨਾ ਹੀ ਟੁੱਟੇਗਾ, ਓਨਾ ਹੀ ਬੰਦਾ ਰੱਬ ਦੇ ਨੇੜੇ ਜਾਏਗਾ। ਇਸ ਲਈ ਕਿਸੇ ਨੇ ਇਹ ਨਿਸ਼ਕਰਸ਼ ਕੱਢਿਆ, ਇੱਕ ਨਤੀਜਾ ਕੱਢਿਆ, ਭਾਵੇਂ ਇਹ ਗੱਲ ਜਚੇਗੀ ਨਾ, ਥੋੜੀ ਜੀ ਸਮਾਜ ਤੋਂ ਪਾਸੇ ਦੀ ਗੱਲ ਲੱਗੇਗੀ, ਹੈ ਸੱਚਾਈ। ਉਹ ਕਹਿੰਦਾ ਕੋਈ ਬੰਦਾ ਸੌ ਵਾਰੀ ਜਾਏ ਆਪਣੇ ਧਾਰਮਿਕ ਥਾਂ ਤੇ, ਸੌ ਵਾਰੀ, ਇੱਕ ਵਾਰੀ ਕਿਸੇ ਅਰਥੀ ਨਾਲ ਚਲਾ ਜਾਏ ਸ਼ਮਸ਼ਾਨ ਘਾਟ, ਦੋਵਾਂ ਦਾ ਪੁੰਨ ਬਰਾਬਰ ਹੈ। ਗੱਲ ਸਮਝ ਵਿੱਚ ਨਹੀਂ ਆਉਂਦੀ ਸੰਸਾਰੀ ਮਨ ਦੇ, ਦੋਵਾਂ ਦਾ ਪੁੰਨ ਬਰਾਬਰ ਹੈ। ਪੁੱਛਿਆ ਕਿਉਂ ਇਹ ਕੀ ਗੱਲ, ਉਹ ਕਹਿੰਦੇ ਸੌ ਵਾਰੀ ਕੋਈ ਧਾਰਮਿਕ ਥਾਂ ਤੇ ਜਾਏ ਤੇ ਇੰਨਾ ਗਿਆਨ ਉਹਨੂੰ ਸੌ ਵਾਰ ਵਿੱਚ ਮਿਲਦਾ ਜਿੰਨਾ ਇੱਕ ਅਰਥੀ ਨਾਲ ਜਾਇਆ ਮਿਲਦਾ। ਬੰਦਾ ਜਾਗਿਆ ਹੋਵੇ ਤਾਂ ਹੈ, ਨਹੀਂ ਤੇ ਇਹ ਵੀ ਗੱਲ ਬੰਦੇ ਨੇ ਪਾਸੇ ਕਰ ਦਿੱਤੀ, ਇੱਕ ਪਾਸੇ ਉਧਰ ਲਾਂਬੂ ਲਾਇਆ ਜਾਂਦਾ ਤੇ ਪਿੱਛੇ ਵੋਟਾਂ ਵਾਲੇ ਸੱਜਣ ਇੱਕ ਦੂਜੇ ਦੀਆਂ ਵੋਟਾਂ ਇਕੱਠੀਆਂ ਕਰਦੇ ਹੁੰਦੇ ਨੇ ਉਹ ਉੱਥੇ ਵੀ ਨਹੀਂ ਮੁੜਦੇ, ਗੱਲ ਬੰਦੇ ਦੇ ਆਪਣੇ ਤੇ ਖੜੀ ਹੈ। ਇੱਕ ਪਾਸੇ ਸੰਸਕਾਰ ਹੋ ਰਿਹਾ, ਇੱਕ ਪਾਸੇ ਪਿੱਛੇ ਗੱਲਾਂ ਹਾਸੇ ਬਖੇੜੇ ਹੋ ਰਹੇ। ਤਾਂ ਜਿਹਨੇ ਮੌਤ ਨੂੰ ਜਿੰਨਾ ਗਹਿਰਾ ਵੇਖਿਆ, ਖਿਆਲ ਰੱਖਣਾ, ਜਿੰਨੀ ਨੇੜੇ ਹੋ ਕੇ ਤੱਕ ਲਿਆ, ਡਰਨਾ ਨਾ ਇਹਦੇ ਤੋਂ, ਗੱਲ ਥੋੜੀ ਜਿਹੀ ਇਸ ਤਰ੍ਹਾਂ ਦੀ ਚੱਲ ਪਈ। ਇਹਦੇ ਵਿੱਚੋਂ ਜਿਹੜਾ ਲੰਘਣਾ ਪੈਣਾ ਜ਼ਰੂਰ, ਜਿਹੜਾ ਪਹਿਲਾਂ ਲੰਘ ਗਿਆ ਉਹ ਜਿਉਂਦਾ ਲੰਘ ਜਾਏਗਾ, ਨਹੀਂ ਤੇ ਫਿਰ ਉਹਨਾਂ ਤੇ ਲੰਘਾਉਣਾ ਹੀ ਲੰਘਾਉਣਾ ਪਰਤ ਕੇ। ਬੜਾ ਔਖਾ ਲੱਗਦਾ, ਮੌਤ ਦੀ ਕਥਾ ਵੀ ਬੜੀ ਗਲਤ ਲੱਗਦੀ। ਬਾਰਾਂ ਮਾਹ ਵਿੱਚੋਂ ਭਾਦੋਂ ਦਾ ਮਹੀਨਾ ਬੜਾ ਸਾਨੂੰ ਦਿੱਕਤ ਦਿੰਦਾ ਹੈ, ਉਹਦੇ ਵਿੱਚ ਸਾਰੀ ਮੌਤ ਦੀ ਕਥਾ ਹੈ। ਕਬੀਰ ਸਾਹਿਬ ਨੇ ਕਿਹਾ ਮੈਨੂੰ ਹੋਰ ਕੋਈ ਉਦਾਸੀ ਨਹੀਂ, ਮੈਨੂੰ ਉਦਾਸੀ ਹੋ ਗਈ, ਮੈਂ ਅੱਜ ਧਿਆਨ ਨਾਲ ਸਭ ਕੁਝ ਵੇਖ ਲਿਆ। ਕਹਿੰਦੇ ਦੁਨੀਆਂ ਤੇ ਬੇਧਿਆਨ ਹੀ ਬਹਿੰਦੀ, ਵੇਦ ਚੱਲਦੇ ਨੇ, ਕਿਤਾਬਾਂ ਚੱਲਦੀਆਂ ਨੇ, ਗ੍ਰੰਥ ਪੜ੍ਹੇ ਜਾਂਦੇ ਨੇ, ਕੀਰਤਨ ਹੁੰਦੇ ਨੇ, ਕਥਾਵਾਂ ਹੁੰਦੀਆਂ ਨੇ, ਗਿਆਨ ਵੰਡੇ ਜਾਂਦੇ ਨੇ, ਲੰਗਰ ਚੱਲਦੇ ਨੇ, ਭੰਡਾਰੇ ਹੁੰਦੇ ਨੇ, ਯਾਤਰਾਵਾਂ, ਹੱਜ, ਤੀਰਥਾਂ ਦੇ ਇਸ਼ਨਾਨ, ਬੜਾ ਕੁਝ ਚੱਲਦਾ। ਕਹਿੰਦੇ ਕਰਦੇ ਸਾਰੇ ਨੇ ਪਰ ਧਿਆਨ ਨਾਲ ਨਹੀਂ ਕਰਦੇ, ਇਸ ਕਰਕੇ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਕੋਈ ਨਹੀਂ ਤਬਦੀਲ ਕਰਦੀਆਂ। ਮੈਂ ਤੇ ਕਹਿੰਦੇ ਇੱਕੋ ਚੀਜ਼ ਅੱਜ ਧਿਆਨ ਨਾਲ ਵੇਖੀਏ ਤੇ ਪਰਤ ਕੇ ਉਦਾਸ ਹੋ ਗਿਆ। ਇਹ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਫਿਰ ਇੱਕ ਹੋਰ ਸਲੋਕ ਕਿਹਾ, ਕਹਿਣ ਲੱਗੇ ਜਿਹਨੂੰ ਕਿਛ ਜਾਣਿਆ ਨਹੀਂ ਤਿੰਨ ਸੁੱਖ ਨੀਂਦ ਬਿਹਾਏ। ਜਿਨ੍ਹਾਂ ਨੇ ਨਹੀਂ ਜਾਣਿਆ, ਚੰਗੀ ਤਰ੍ਹਾਂ ਸੁਣਿਆ ਹੀ ਨਹੀਂ, ਅੰਦਰ ਨਹੀਂ ਲੈ ਕੇ ਗਏ, ਉਹ ਤੇ ਮੌਜਾਂ ਲੁੱਟ ਰਹੇ ਨੇ, ਰੱਜ ਕੇ ਸ਼ੱਕ ਰਹੇ ਨੇ, ਰੱਜ ਕੇ ਸੌਂਦੇ ਨੇ, ਰੱਜ ਕੇ ਨਿੰਦਿਆ ਕਰਦੇ ਨੇ। ਕਹਿੰਦੇ ਹਮੂ ਜੋ ਬੁੱਝ ਬੁੱਝਣਾ, ਮੈਂ ਇੱਕ ਗਿਆਨ ਜਾਣਿਆ। ਮੈਂ ਗਿਆਨ ਦੀ ਗੱਲ ਕਰ ਰਿਹਾ ਸੀ, ਇਹ ਗਿਆਨ ਜਿਹੜਾ ਸਾਨੂੰ ਸੰਸਾਰ ਵਿੱਚੋਂ ਮਿਲਿਆ ਸੁਭਾਵਿਕ ਗਿਆਨ ਹੈ। ਜਿਹੜੀ ਚੀਜ਼ ਨਾਲ ਸੰਸਾਰ ਨੂੰ ਜਾਣੀਦਾ, ਉਸ ਚੀਜ਼ ਨਾਲ ਧਰਮ ਨੂੰ ਨਹੀਂ ਜਾਣਿਆ ਜਾ ਸਕਦਾ। ਸਮਾਂ ਖਰਾਬ ਨਹੀਂ ਕਰਨਾ ਚਾਹੀਦਾ। ਜਿਹੜੇ ਮਨ ਨਾਲ ਸੰਸਾਰ ਨੂੰ ਜਾਣ ਲਿਆ, ਜਿਹੜੇ ਧਿਆਨ ਨਾਲ ਸੰਸਾਰ ਨੂੰ ਵੇਖ ਲਿਆ, ਜੇ ਆਖੀਏ ਵੀ ਉਹ ਹੀ ਧਿਆਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਵਾਸਤੇ ਕੰਮ ਦੇ ਜਾਏਗਾ, ਐਵੇਂ ਸਾਲ ਨਹੀਂ ਖਰਾਬ ਕਰਨੇ ਚਾਹੀਦੇ। ਉਹ ਹੋਰ ਦੁਨੀਆ ਹੈ, ਹੋਰ ਮਨ ਹੈ, ਉਹ ਹੋਰ ਮਤ ਹੈ, ਉਹ ਹੋਰ ਅੰਦਰਲਾ ਹਿੱਸਾ, ਉਹ ਹੰਸ ਹੈ। ਕਾਂ ਕਦੀ ਨਹੀਂ ਜਾਣ ਸਕਦਾ ਸੁਗੰਧੀ ਨੂੰ। ਮੈਂ ਕੌਵੇ ਤੇ ਹੰਸ ਦੀ ਗੱਲ ਕਰ ਰਿਹਾ ਸੀ। ਅਸੀਂ ਇਹ ਗਲਤੀ ਕਰ ਲਈ, ਤਾਂ ਹੀ ਤੇ ਸਾਰੇ ਕਹਿੰਦੇ ਵੀ 20 ਸਾਲਾਂ ਤੋਂ ਕਰ ਰਿਹਾ, ਹੋਇਆ ਕੁਝ ਵੀ ਨਹੀਂ। ਤੇ ਕਾਂ ਨੇ ਥੋੜੀ ਗੁਲਾਬ ਦੇ ਫੁੱਲ ਨੂੰ ਪਹਿਚਾਨਣਾ ਹੈ। ਅਸੀਂ ਕਾਂ ਨਾਲ ਗੁਲਾਬ ਦਾ ਫੁੱਲ ਸੁੰਘਣ ਦੀ ਕੋਸ਼ਿਸ਼ ਕਰ ਰਹੇ ਹਾਂ। ਯਾਨੀ ਕਿ ਉਸ ਨਿਕੰਮੇ ਮਨ ਦੇ ਨਾਲ ਅਸੀਂ ਗੁਰੂ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ, ਜਿਹਦੇ ਨਾਲ ਸਿਰਫ ਸੰਸਾਰ ਨੂੰ ਸਮਝਣਾ ਸੀ, ਨਿਕੰਮਾ ਮਨ, ਸੰਸਾਰੀ ਜਿਹੜਾ ਹੈ, ਉਹਦੇ ਨਾਲ ਅਸੀਂ ਸੋਚ ਰਹੇ ਹਾਂ ਵੀ ਸੰਸਾਰ ਦੇ ਨਾਲ ਸਮਝਿਆ ਜਾਏ। ਬੇਨਤੀ ਕਰਾਂ ਜਿਹਨਾਂ ਕੋਲ ਫੋਨ ਨੇ ਉਹ ਬੰਦ ਕਰ ਦਿਓ, ਕਿਉਂਕਿ ਇੱਥੇ ਥੋੜੀ ਜਿਹੀ ਵੀ ਹਲਚੁਲ ਜਿਹੜੀ ਹੈ, ਪਹਿਲਾਂ ਹੀ ਕਿਹਾ ਗਿਆ, ਕਈ ਦਿਨਾਂ ਤੋਂ ਕਿਹਾ ਜਾਂਦਾ ਹੈ, ਜਦੋਂ ਕੋਈ ਨਵਾਂ ਹੁੰਦਾ ਸ਼ਾਇਦ ਉਹਨੂੰ ਪਤਾ ਨਾ ਹੋਵੇ ਵੀ ਇਹ ਬਾਜ਼ਾਰ ਨਹੀਂ, ਦੁਕਾਨ ਨਹੀਂ ਹੈ, ਇਹ ਗੁਰਦੁਆਰਾ ਹੈ। ਇੱਥੇ ਜਿਹੜਾ ਵੀ ਸੱਜਣ ਆਏ, ਆਪਣੇ ਸੈੱਲ ਫੋਨ ਬੰਦ ਰੱਖਿਆ ਕਰੋ। ਮੈਂ ਫਿਰ ਇੱਕ ਵਾਰੀ ਧਿਆਨ ਇਕਾਗਰ ਕਰੋ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਹੈ, ਗੁਰੂ ਅਰਜਨ ਦੇਵ ਜੀ ਦੀ ਬਾਣੀ ਦੀ ਗੱਲ ਕਰ ਰਿਹਾ ਸਾਂ, ਕਿ ਕੌਵਾ ਤੇ ਹੰਸ ਦੋ ਨੇ, ਜਿਸ ਕੌਵੇ ਬਿਰਤੀ ਦੇ ਨਾਲ ਸੰਸਾਰ ਨੂੰ ਵੇਖੀਦਾ, ਸਿਰਫ ਉਹ ਵੀ ਚੰਗੀ ਮਾੜੀ ਨਹੀਂ, ਉਹ ਸੰਸਾਰ ਵਾਸਤੇ ਹੈ, ਉਹਦੇ ਨਾਲ ਦੁਨੀਆਂ ਨੂੰ ਜਾਣੀਦਾ ਹੈ, ਉਹਦੇ ਨਾਲ ਬਾਜ਼ਾਰ ਵਿੱਚ ਕੰਮ ਕਰੀਦਾ ਹੈ, ਉਹਦੇ ਨਾਲ ਗੁਰੂ ਕੇ ਸਵਾਰਿਓ ਰੋਜੀ ਰੋਟੀ ਕਮਾਈ ਦੀ ਹੈ, ਕੱਪੜੇ ਖਰੀਦੀ ਦੇ ਨੇ, ਸਕੂਲ ਯੂਨੀਵਰਸਿਟੀ ਵਿੱਚ ਗਿਆਨ ਲਿਆ ਜਾਂਦਾ ਹੈ। ਪਰ ਇਸ ਬੰਦੇ ਨੇ ਗਲਤੀ ਕਿਹੜੀ ਕਰ ਲਈ, ਉਸ ਕੌਵਾ ਬਿਰਤੀ ਦੇ ਨਾਲ ਲਿਆ ਕੇ ਆਪਣੇ ਗੁਰੂ ਨੂੰ ਸਮਝਣ ਦਾ ਯਤਨ ਕੀਤਾ, ਫਜ਼ੂਲ ਹੈ ਜੀਵਨ। ਕਾਂ ਨੇ ਕਦੇ ਨਹੀਂ ਗੁਲਾਬ ਫੁੱਲ ਦੀ ਕੀਮਤ ਪਾਉਣੀ, ਕਾਂ ਨੂੰ ਹਟਾ ਦਿਓ ਵਿੱਚੋਂ, ਆਪਣੇ ਹੰਸ ਨੂੰ ਜਗਾਓ। ਹੰਸ ਨੇ ਵੇਖਣਾ ਮੋਤੀ ਕਿੱਥੇ, ਉਹਦੇ ਅੰਦਰ ਤਾਂ ਉਹ ਹੰਸ ਕਿਹੜਾ ਹੈ? ਬਾਬਾ ਫਰੀਦ ਜੀ ਦੇ ਦੋ ਸਲੋਕ ਪੜ੍ਹੋ, ਉਹ ਕਹਿੰਦੇ ਨੇ ਹੰਸ ਉਡਰ ਕੁਦਰੈ ਪਿਆ ਲੋਕ ਵਿਟਾਰਨ ਜਾਏ। ਹੰਸ ਉੱਡਦਾ ਜਾਂਦਾ ਸੀ। ਇੱਕ ਛੋਟੀ ਜੀ ਮੈਂ ਸਾਖੀ ਵੀ ਪੜ੍ਹੀ ਹੈ ਵੀ ਗੁਰੂ ਨਾਨਕ ਦੇਵ ਜੀ ਇੱਕ ਵਾਰੀ ਜਾ ਰਹੇ ਸਨ ਤੇ ਭਾਈ ਮਰਦਾਨਾ ਜੀ ਨਾਲ, ਉੱਤੋਂ ਕਹਿੰਦੇ ਨੇ ਕਿਤੇ ਹੰਸ ਲੰਘਿਆ, ਕਿਤੇ ਬੜਾ ਘੱਟ ਹੁੰਦਾ ਹੈ, ਹੰਸ ਲੰਘਿਆ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕਦੀ ਭੱਜੇ ਨਹੀਂ ਸਨ, ਸਹਿਜ ਵਿੱਚ ਤੁਰਦੇ, ਪਰ ਉਹਦੇ ਪਿੱਛੇ ਭੱਜ ਪਏ। ਇੱਕ ਕਹਾਣੀ, ਇੱਕ ਸਾਖੀ ਹੈ, ਉਹਦੇ ਪਿੱਛੇ ਭੱਜੇ। ਮਰਦਾਨਾ ਹੈਰਾਨ ਹੋ ਗਏ ਬਈ ਗੁਰੂ ਨਾਨਕ ਸਾਹਿਬ ਤੇ ਭੱਜੇ ਨਹੀਂ, ਕਦੀ ਦੌੜੇ ਨਹੀਂ, ਪਰਵਾਹ ਹੀ ਨਹੀਂ, ਲੋਕ ਇਹਨਾਂ ਵੱਲ ਦੌੜਦੇ ਨੇ, ਥੋੜੀ ਕਿਸੇ ਵੱਲ ਦੌੜਦੇ ਨੇ। ਪਰ ਅੱਜ ਬੜੀ ਅਜੀਬ ਗੱਲ ਵਾਪਰੀ ਵੀ ਗੁਰੂ ਨਾਨਕ ਉਸ ਹੰਸ ਦੇ ਪਿੱਛੇ ਭੱਜੇ, ਦੌੜ ਪਏ। ਮਰਦਾਨੇ ਨੇ ਪੁੱਛਿਆ ਮਹਾਰਾਜ ਇਹਨੂੰ ਕਿੱਧਰ ਜਾ ਰਹੇ ਹੋ? ਕਹਿਣ ਲੱਗੇ ਮੈਂ ਇਹਨੂੰ ਫੜਨਾ ਚਾਹੁੰਦਾ, ਧਿਆਨ ਦਿਓ, ਮੈਂ ਇਹਨੂੰ ਫੜਨਾ ਚਾਹੁੰਦਾ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਤੁਸੀਂ ਕਿਹੜੇ ਸ਼ਿਕਾਰੀ ਹੋ? ਇਹ ਤੇ ਕੋਈ ਪੰਛੀ ਲੱਗਦਾ ਹੈ। ਸਤਿਗੁਰਾਂ ਨੇ ਕਿਹਾ ਮਰਦਾਨਿਆ ਇਹ ਸਭ ਤੋਂ ਚੰਗੀ ਚੀਜ਼ ਹੈ ਬੰਦੇ ਦੇ ਜੀਵਨ ਦੀ। ਕੀ ਹੈ? ਕਹਿੰਦੇ ਹੰਸ। ਇੰਨੇ ਚਿਰ ਨੂੰ ਦਿਸਣਾ ਬੰਦ ਹੋ ਗਿਆ। ਜਾਂ ਕਈਆਂ ਨੇ ਇਹ ਵੀ ਕਿਹਾ ਵੀ ਉਹ ਗੁਰੂ ਸਾਹਿਬ ਦੇ ਵਿੱਚ ਹੀ ਸਮਾ ਗਿਆ। ਇੱਕ ਇਸ਼ਾਰਾ ਹੈ, ਇੱਕ ਸਾਖੀ, ਇਹਨੂੰ ਕਿਸੇ ਕਿਤਾਬ ਵਿੱਚੋਂ ਨਾ ਲੱਭਣਾ, ਕਿਉਂਕਿ ਲੱਭਣੀ ਹੈ ਹੀ ਨਹੀਂ ਕਿਤੇ। ਉਹ ਹੰਸ ਕੀ ਸੀ? ਔਰ ਇਹ ਮੈਂ ਉਹਨਾਂ ਲੋਕਾਂ ਨਾਲ ਇਹ ਗੱਲ ਸਾਂਝੀ ਨਹੀਂ ਕਰ ਰਿਹਾ ਜਿਹੜੇ ਇਤਿਹਾਸਕਾਰ ਨੇ, ਜਿਹੜੇ ਤਵਾਰੀਖ ਵਾਲੇ ਨੇ, ਜਾਂ ਜਿਹੜੇ ਬੁੱਧੀ ਨਾਲ ਧਰਮ ਨੂੰ ਸਮਝਣਾ ਚਾਹੁੰਦੇ, ਉਹ ਬਿਲਕੁਲ ਨਾ ਲੱਭਣ, ਲੱਭਣਾ ਨਹੀਂ ਕਿਤੇ। ਇਹ ਸਿਰਫ ਉਹਨਾਂ ਦੀ ਗੱਲ ਹੈ ਜਿਹੜੇ ਲੋਕ ਹਿਰਦੇ ਦੀ ਗਹਿਰਾਈ ਵਿੱਚ ਜਿਉਂਦੇ ਨੇ। ਕਹਿੰਦੇ ਨੇ ਉਹ ਹੰਸ ਗੁਰੂ ਸਾਹਿਬ ਦੇ ਨੇੜੇ ਆ ਕੇ ਦਿਸਣਾ ਬੰਦ ਹੋ ਗਿਆ। ਮਰਦਾਨਾ ਜੀ ਨੇ ਕਿਹਾ ਮਹਾਰਾਜ ਇਹ ਕੌਣ, ਕਿਵੇਂ ਹੋਇਆ? ਕਹਿਣ ਲੱਗੇ ਮਰਦਾਨਿਆਂ ਇਹ ਹੰਸ ਨਹੀਂ ਸੀ, ਨਾ ਇਹ ਪੰਛੀ ਸੀ, ਕੁਝ ਨਹੀਂ, ਹੋਰ ਕੀ ਸੀ? ਕਹਿੰਦੇ ਬੰਦੇ ਦੀ ਇੱਕ ਬਿਰਤੀ ਹੈ ਸਰੀਰ ਧਾਰੀਆਂ ਦੀ, ਜਿੰਨੇ ਬੰਦੇ ਨੇ ਸੰਸਾਰ ਵਿੱਚ ਉਹਨਾਂ ਸਾਰਿਆਂ ਦੇ ਵਿੱਚ ਰਹਿੰਦੀ ਹੈ। ਭਾਈ ਮਰਦਾਨਾ ਜੀ ਨੇ ਕਿਹਾ ਮਹਾਰਾਜ ਵਿੱਚ ਰਹਿੰਦੀ? ਕਹਿਣ ਲੱਗੇ ਹਾਂ। ਕਹਿੰਦੇ ਪਰ ਸੁੱਤੀ ਪਈ ਹੈ ਸਾਰਿਆਂ ਵਿੱਚ। ਉਹ ਕੀ? ਕਹਿੰਦੇ ਵਿਵੇਕ ਬੁੱਧੀ। ਇਹ ਵਿਵੇਕ ਬੁੱਧੀ ਸੀ, ਇਹ ਹੰਸ ਦਾ ਅਰਥ ਹੈ ਵਿਵੇਕ ਬੁੱਧੀ। ਉਹ ਗਿਆਨ ਜਿਹੜਾ ਸਿਰਫ ਜਿਹਨੂੰ ਮਿਲਦਾ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਉੱਥੇ ਕੀ ਹੈ? ਤਿੱਥੇ ਨਾਦ ਵਿਨੋਦ ਕੋਡ ਆਨੰਦ, ਚਾਨਣ ਹੀ ਚਾਨਣ ਹੈ, ਉੱਥੇ ਪ੍ਰਕਾਸ਼ ਹੈ। ਇਹ ਸਿੰਬਲ ਦਿੱਤਾ ਸਿਰਫ ਉਦਾਹਰਣ, ਪ੍ਰਕਾਸ਼ ਨਾ ਕਿਤੇ ਲੱਭਦਾ ਫਿਰਨਾ, ਕਿਉਂਕਿ ਬੜੇ ਬੜੇ ਭਟਕਾਉਣ ਵਾਲੇ ਲੋਕ ਧਰਮ ਦੀ ਦੁਨੀਆਂ ਵਿੱਚ ਫਿਰਦੇ ਨੇ, ਤੁਹਾਨੂੰ ਮਿਲ ਜਾਣਗੇ ਕਿਸੇ ਮੋੜ ਦੇ ਉੱਤੇ, ਕਹਿਣਗੇ ਮੋਮਬੱਤੀ ਦਾ ਧਿਆਨ ਰੱਖੋ, ਕਰੋ ਲਾਲਟਨ ਜਗਾ ਕੇ ਉਹਦਾ ਧਿਆਨ ਕਰੋ। ਤੁਸੀਂ ਇਸ ਤਰ੍ਹਾਂ ਧਿਆਨ ਲਾਓਗੇ ਤੇ ਤੁਹਾਡੇ ਸਾਰੇ ਕਮਰੇ ਵਿੱਚ ਚਾਨਣ ਹੋ ਜਾਏਗਾ। ਤੇ ਸਿੱਖ ਨੇ ਭਟਕਣਾ ਕਿਉਂ ਹੈ? ਕਿਉਂਕਿ ਉਹਨੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ ਨਹੀਂ, ਸੁਣਿਆ ਨਹੀਂ। ਜਦੋਂ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਪੂਰਾ ਭੇਟਿਓ ਵਡਭਾਗੀ ਮਨੇ ਭਇਆ ਪ੍ਰਗਾਸਾ, ਅਵਰ ਨ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ, ਆਪਣੇ ਸਤਿਗੁਰ ਕੈ ਬਲਹਾਰੇ ਆਗੇ ਸੁਖ ਪਾਛੇ ਸੁਖ ਸਹਿਜਾ ਘਰ ਆਨੰਦ ਹਮਾਰੇ, ਜਦੋਂ ਵੀ ਪ੍ਰਕਾਸ਼ ਦੀ ਗੱਲ ਚੱਲੀ, ਉਹ ਪ੍ਰਕਾਸ਼ ਬਹਿਰੂਨੀ ਨਹੀਂ, ਇਹਨਾਂ ਅੱਖਾਂ ਦਾ ਨਹੀਂ, ਉਹ ਪ੍ਰਕਾਸ਼ ਬੰਦੇ ਦੇ ਜਾਗੇ ਹੋਏ ਮਨ ਦੀ ਇੱਕ ਤਸਵੀਰ ਹੈ। ਜਦੋਂ ਮਨ ਜਾਗ ਜਾਂਦਾ ਜਿਵੇਂ ਕਿਤੇ ਇਸ਼ਨਾਨ ਕੀਤਾ ਹੋਵੇ, ਜਿਵੇਂ ਸਰੀਰ 2-4 ਕਿਲੋ ਦਾ ਰਹਿ ਗਿਆ ਹੋਵੇ, ਇੰਨਾ ਵੱਡਾ ਭਾਰਾ। ਹੁਣ ਤੇ ਬੰਦੇ ਨੂੰ ਹੋਰ ਤੇ ਮੁਸੀਬਤਾਂ ਹੈ ਨਹੀਂ, ਇੱਕ ਮੁਸੀਬਤ ਇਹ ਬੜੀ ਹੈ ਵੀ ਸਰੀਰ ਦਾ ਵਜਨ ਬੜਾ ਲੱਗਦਾ, ਕਿਉਂਕਿ ਮਨ ਦੁਖੀ ਰਹਿੰਦਾ ਹੈ। ਜਿੰਨਾ ਮਨ ਦੁਖੀ ਰਹੇਗਾ ਉਨਾ ਸਰੀਰ ਭਾਰਾ ਲੱਗੇਗਾ, ਜਿੰਨਾ ਮਨ ਸੁਖੀ ਹੋਵੇਗਾ ਸਰੀਰ ਦਾ ਵਜਨ ਘੱਟ ਜਾਏਗਾ। ਉੱਥੇ ਕੰਡੇ ਤੇ ਨਹੀਂ ਘਟੇਗਾ ਕਿਤੇ ਸੋਚਣਾ, ਉੱਥੇ ਉਹਨਾਂ ਹੀ ਰਹੇਗਾ, ਪਰ ਉਹਨੂੰ ਆਪ ਨਹੀਂ ਲੱਗੇਗਾ। ਖੁਸ਼ੀ ਵਿੱਚ ਸਰੀਰ ਦਾ ਵਜਨ ਘੱਟ ਮਹਿਸੂਸ ਹੁੰਦਾ ਹੈ। ਤਾਂ ਪ੍ਰਕਾਸ਼ ਦਾ ਮਤਲਬ ਹੈ ਹੌਲਾ ਸਰੀਰ, ਹੌਲਾ ਜੀਵਨ, ਤਾਜ਼ਾ ਸਰੀਰ, ਜਿਵੇਂ ਇਸ਼ਨਾਨ ਕੀਤਾ ਹੋਵੇ। ਤਾਂ ਗੁਰੂ ਸਾਹਿਬ ਨੇ ਕਿਹਾ ਵੀ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਇੱਕ ਐਸੀ ਦਸ਼ਾ ਹੈ ਖੁਸ਼ੀ ਦੀ ਜਿੱਥੇ ਨਾਦ ਵਿਨੋਦ ਕੋਡ ਆਨੰਦ ਨੇ, ਤਾਂ ਜਿਨ੍ਹਾਂ ਦੇ ਅੰਦਰੋਂ ਇਹ ਵਿਵੇਕ ਬੁੱਧ ਜਾਗ ਪਈ, ਅੱਜ ਉਹਨਾਂ ਦੀ ਗੱਲ ਕਲਗੀਆਂ ਵਾਲੇ ਪਾਤਸ਼ਾਹ ਉਸ ਗੁਣ ਦੀ ਵਿਆਖਿਆ ਕਰ ਰਹੇ ਨੇ। ਮੈਂ ਇਸ ਅੱਖਰ ਦੇ ਆਧਾਰ ਤੇ ਬੋਲ ਰਿਹਾ ਸਾਂ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਕਿ ਸਰਬੰ ਕਲੀਮੈ, ਕਲੀਮੈ ਦੇ ਅਰਥ ਨੇ ਗਿਆਨ, ਤੇਰੇ ਅੰਦਰ ਸਾਰਾ ਹੀ ਗਿਆਨ ਹੈ, ਸਾਰੀ ਸਮਝ ਹੈ। ਜਦੋਂ ਕੋਈ ਉਹਦੇ ਨਾਲ ਜੁੜਦਾ ਨਾ, ਸਭ ਤੋਂ ਪਹਿਲਾਂ ਉਹਨੂੰ ਕੀ ਮਿਲਦਾ? ਸਭ ਤੋਂ ਪਹਿਲਾਂ ਉਹਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਵੇਖੋ, ਐਸੇ ਲੋਕ ਜਿਨ੍ਹਾਂ ਨੇ ਪਾਠਸ਼ਾਲਾ ਦਾ ਦਰਵਾਜ਼ਾ ਨਹੀਂ ਸੀ ਲੰਘਿਆ, ਯੂਨੀਵਰਸਿਟੀ ਵਿੱਚ ਨਹੀਂ ਗਏ, ਕਾਸ਼ੀ ਵਿੱਚ ਹੋਏ ਨੇ, ਦੋ ਭਗਤ ਰਵਿਦਾਸ ਜੀ ਤੇ ਭਗਤ ਕਬੀਰ ਸਾਹਿਬ, ਸਾਰੇ ਵਿਆਕਰਨ ਆਚਾਰੀਆ ਸਨ ਜਿਹੜੇ ਕਾਸ਼ੀ ਦੇ, ਉਹਨਾਂ ਨੂੰ ਚੱਕਰ ਵਿੱਚ ਪਾ ਦਿੱਤਾ। ਇਹਨਾਂ ਦੋ ਸ਼ਖਸੀਅਤਾਂ ਨੇ, ਰਵਿਦਾਸ ਜੀ ਨੇ ਤੇ ਕਬੀਰ ਸਾਹਿਬ ਨੇ, ਹਿਲਾ ਕੇ ਰੱਖ ਦਿੱਤਾ। ਸੱਚ ਹੈ ਕਾਸ਼ੀ ਜਿਹੜੀ ਹੈ ਉਸ ਵੇਲੇ ਦੇ ਹਿੰਦੁਸਤਾਨ ਦੀ, ਉਸ ਵੇਲੇ ਦੇ ਹਿੰਦੁਸਤਾਨ ਦੀ, ਕਿਉਂਕਿ ਉਦੋਂ ਇੰਨਾ ਵੱਡਾ ਇੰਨਾ ਨਹੀਂ ਸੀ ਹਿੰਦੁਸਤਾਨ। ਜਦੋਂ ਖੈਬਰ ਦਰੇ ਤੋਂ ਲੈ ਕੇ, ਅਫਗਾਨਿਸਤਾਨ ਤੋਂ ਲੈ ਕੇ ਤੇ ਸ੍ਰੀ ਲੰਕਾ ਤੱਕ ਇਹ ਸਾਰਾ ਹਿੰਦੁਸਤਾਨ ਸੀ, ਤੇ ਉਸ ਸਾਰੇ ਦਾ ਵਿਦਿਆ ਦਾ ਕੇਂਦਰ ਸੀ ਕਾਸ਼ੀ। ਬਨਾਰਸ ਵੀ ਉਹਨੂੰ ਕਿਹਾ, ਵਾਰਾਣਸੀ ਵੀ ਕਹਿੰਦੇ, ਸਭ ਤੋਂ ਵੱਡੀ ਵਿਦਿਆ ਦਾ ਉਹ ਕੇਂਦਰ ਸੀ ਤੇ ਸਿਰੇ ਦੇ ਇਸ ਸਾਰੇ ਦੇਸ਼ ਦੇ ਵਿਦਵਾਨ ਉੱਥੇ ਰਹਿੰਦੇ ਸੀ। ਦੋ ਭਗਤਾਂ ਦਾ ਜਨਮ ਉੱਥੇ ਹੋ ਗਿਆ, ਰਵਿਦਾਸ, ਤੇ ਰਵਿਦਾਸ ਦੀ ਕਾਰਜ ਸ਼ੈਲੀ ਸੀ ਕਿਸੇ ਦੇ ਘਰ ਮੱਝ ਮਰ ਜਾਣੀ ਤੇ ਰਵਿਦਾਸ ਦੇ ਘਰ ਜਾ ਕੇ ਸੁਨੇਹਾ ਦੇਣ ਵਾਲੇ ਨੇ ਕਹਿਣਾ ਵੀ ਰਵਿਦਾਸ ਜੀ ਸਾਡੇ ਘਰ ਮੱਝ ਮਰ ਗਈ, ਤੁਸੀਂ ਚੁੱਕ ਕੇ ਲਿਆਓ। ਕੰਮ ਇਹ ਸੀ, ਕਿਰਤ ਵੇਖੋ, ਰਵਿਦਾਸ ਢਵੰਤਾ ਢੋਰ ਨੀਤ, ਇਹ ਗੁਰਬਾਣੀ ਵਿੱਚ ਇਤਿਹਾਸ ਆਇਆ ਵੀ ਉਹਨਾਂ ਦਾ ਕੰਮ ਕੀ ਸੀ। ਇਹ ਕੰਮ ਸੀ, ਤੇ ਕਬੀਰ ਸਾਹਿਬ ਦਾ ਕੰਮ ਸੀ ਖੱਡੀ, ਉਹ ਵੀ ਮਾੜੀ ਮੋਟੀ ਸੀ, ਦੁਕਾਨ ਬੜੀ ਵੱਡੀ ਨਹੀਂ ਸੀ, ਉਹ ਵੀ ਡਿੱਗਾ ਢੱਠਾ ਜਿਹਾ ਕੰਮ ਸੀ, ਬਸ ਧਾਗੇ ਲਮਕਦੇ ਰਹਿੰਦੇ ਸਨ, ਕੰਮ ਵਿੱਚ ਹੀ ਪਿਆ ਰਹਿੰਦੇ। ਇਹ ਦੋ ਸ਼ਖਸੀਅਤਾਂ ਹੋਈਆਂ, ਇਹਨਾਂ ਨੇ ਇੱਕ ਨੂੰ ਜਪਿਆ, ਇੱਕ ਨੂੰ ਪਿਆਰ ਕੀਤਾ, ਇੱਕ ਨਾਲ ਮੋਹ ਕੀਤਾ, ਇੱਕ ਨਾਲ ਮੁਹੱਬਤ ਕੀਤੀ, ਇਸ਼ਕ ਕੀਤਾ, ਪਿਆਰ ਸਿਰੇ ਚੜ ਗਿਆ, ਬਾਣ ਆ ਗਈ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੇਵਕ ਕੋ ਸੇਵਾ ਬਣ ਆਈ, ਸੇਵਕ ਕੋ ਸੇਵਾ, ਇੱਥੇ ਵਿਸ਼ਰਾਮ ਲਾਉਣਾ। ਜਿਸ ਸੇਵਕ ਨੇ ਰੱਬ ਦੀ ਪਿਆਰ ਨਾਲ ਸੇਵਾ ਕੀਤੀ ਹੈ, ਉਹਦੇ ਨਾਲ ਪਿਆਰ ਕੀਤਾ, ਉਹਨੂੰ ਕੀ ਮਿਲਿਆ? ਉਹਦੇ ਵਿੱਚੋਂ ਬਣ ਆਈ, ਉਹਦੀ ਰੱਬ ਨਾਲ ਬਣ ਆ ਗਈ ਹੈ। ਤੇ ਜਦੋਂ ਬਣ ਆਈ ਫਿਰ ਕਿਵੇਂ ਦੀ ਅਵਸਥਾ ਬਣੀ? ਹੁਕਮ ਬੂਝ ਪਰਮ ਪਦ ਪਾਈ, ਸਭ ਤੋਂ ਉੱਚਾ ਅਹੁਦਾ ਮਿਲ ਗਿਆ। ਇਹਨਾਂ ਦੀ ਬਣ ਆ ਗਈ, ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਵੀ ਬਾਬਾ ਪੈਂਦਾ ਸੱਚਖੰਡ ਨਵ ਨਿਦ ਨਾਮ ਗਰੀਬੀ ਪਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣ ਆਈ। ਤਪੱਸਿਆ ਕਰਨੀ ਸੌਖੀ ਹੈ ਪਰ ਬਣ ਆ ਜਾਏ ਬੜੀ ਦੂਰ ਦੀ ਗੱਲ ਹੈ, ਇਹ ਗੱਲ ਦੂਰ ਬੜੀ। ਤਪੱਸਿਆ ਕੀਤੀ ਉਹਨਾਂ ਨੇ ਕੋਈ ਸ਼ੱਕ ਨਹੀਂ, ਜਪਿਆ ਉਹਨਾਂ ਨੇ, ਪਰ ਬਣ ਆ ਜਾਏ ਬਖਸ਼ਿਸ਼ ਤੋਂ ਬਿਨਾਂ ਨਹੀਂ। ਤਪੱਸਿਆ ਤੇ ਇਸ ਤਰ੍ਹਾਂ ਦੀ ਏ, ਤੁਸੀਂ ਸੁਣਿਆ ਹੋਵੇਗਾ ਫਲਾਣੇ ਘਰ ਵਿੱਚ ਬੱਚੀ ਨੇ ਕਈ ਸਾਲ ਦਾਜ ਬਣਾਇਆ ਹੈ, ਕਈ ਸਾਲ ਫੁੱਲ ਬੂਟੇ ਕੱਢੇ ਨੇ, ਕਈ ਸਾਲ ਦਾਜ ਬਣਦਾ ਰਿਹਾ, ਅਮੀਰ ਘਰ ਦੀ ਬੱਚੀ ਹੈ, ਕਮਰੇ ਭਰ ਦਿੱਤੇ ਨੇ, ਉਹਦਾ ਵਿਆਹ ਹੋਣਾ, ਉਹਦੀ ਸ਼ਾਦੀ ਹੋਣੀ, ਦਾਜ ਬਣ ਗਿਆ, ਕਰੋੜਾਂ ਰੁਪਈਆਂ ਦਾ ਖਰੀਦ ਕੇ ਰੱਖ ਦਿੱਤਾ, ਮਾਂ ਬਾਪ ਅਮੀਰ ਸੀ, ਉਸ ਬੱਚੀ ਨੇ ਵੀ ਮਿਹਨਤ ਕੀਤੀ, ਵਿਆਹ ਨੇੜੇ ਆ ਗਿਆ ਤੇ ਜਿੱਥੇ ਉਹਨੇ ਜਾਣਾ ਸੀ ਉਹਨਾਂ ਨੂੰ ਕਿਹਾ ਵੀ ਅਸੀਂ ਦਾਜ ਸਾਡਾ ਬਹੁਤ ਹੈ, ਚਾਰ ਪੰਜ ਗੱਡੀਆਂ ਤੇ ਲੈ ਕੇ ਜਾਣਾ। ਬੜੀ ਮਿਹਨਤ ਕੀਤੀ ਉਸ ਬੱਚੀ ਨੇ, ਵਿਆਹ ਵਾਸਤੇ ਦਾਜ ਤਿਆਰ ਕਰ ਲਿਆ, ਉਹ ਦਾਜ ਆ ਕੇ ਲੈ ਕੇ ਵੀ ਗਏ, ਉਹਦੇ ਸਹੁਰੇ ਘਰ ਵਿੱਚ ਦਾਜ ਰੱਖਣ ਵਾਸਤੇ ਥਾਂ ਨਹੀਂ ਸੀ, ਇੰਨਾ ਦਾਜ ਕਮਰੇ ਭਰੇ ਗਏ, ਪਰ ਥੋੜੇ ਦਿਨਾਂ ਬਾਅਦ ਕੀ ਹੋਇਆ, ਖਬਰ ਆਈ ਵੀ ਉਸ ਬੱਚੀ ਦੀ ਉਸ ਪਤੀ ਨਾਲ ਬਣ ਨਹੀਂ ਆਈ, ਉਸ ਪਰਿਵਾਰ ਨਾਲ ਬਣੀ ਨਹੀਂ, ਕੇਸ ਚੱਲ ਪਏ, ਮੁਕਦਮੇ ਚੱਲ ਪਏ। ਉਹ ਦਾਜ ਕਿੱਥੇ ਗਿਆ? ਥਾਣੇ ਵਿੱਚ, ਕਚਹਿਰੀਆਂ ਵਿੱਚ। ਬੜਾ ਸੀ ਦਾਜ, ਤਪੱਸਿਆ ਕੀਤੀ ਸੀ ਸਿੱਖ ਨੇ ਬੜੀ। ਇਹਦੇ ਉੱਤੇ ਹੁਣ ਸ਼ਰਧਾ ਨਾ ਟੁੱਟੇ ਵੀ ਕਿਤੇ ਤੁਸੀਂ ਬਾਣੀ ਪੜ੍ਹਨੀ ਛੱਡ ਦਿਓ, ਪਰ ਇੱਕ ਖਿਆਲ ਜ਼ਰੂਰ ਰੱਖਣਾ, ਸਿੱਖ ਨੇ ਪਾਠ ਕੀਤੇ ਸਨ ਬੜੇ, ਚੁੱਲ ਦੇ ਅੰਦਰ ਲੱਕੜਾਂ ਲਾਈਆਂ ਸਨ ਬੜੀਆਂ ਸੇਵਾ ਕਰਨ ਲਈ, ਲੰਗਰ ਬੜਾ ਪਕਾਇਆ ਸੀ। ਇਹ ਕੰਮ ਸਾਰੇ ਚੰਗੇ ਨੇ, ਇਹਨਾਂ ਨੂੰ ਛੱਡਣਾ ਨਾ, ਕਿਤੇ ਮੈਂ ਵਾਰ ਵਾਰ ਕਹਾਂਗਾ, ਇਹ ਜ਼ਰੂਰੀ ਨੇ, ਸੇਵਾ ਕਰਨੀ, ਲੱਕੜਾਂ ਲਾਉਣੀਆਂ, ਤੱਪੜ ਝਾੜਨੇ, ਬਾਣੀ ਜ਼ਿਆਦਾ ਪੜ੍ਹਨੀ, ਨਾਮ ਜਪਣਾ ਜ਼ਰੂਰੀ ਨੇ। ਪਰ ਗੁਰੂ ਕੇ ਸਵਾਰਿਓ ਹੈਣ ਇਹ ਦਾਜ, ਜੇ ਗੁਰੂ ਨਾਲ ਸੁਭਾਅ ਨਾ ਮਿਲਿਆ, ਦਾਜ ਨੇ ਵਿੱਚ ਹੀ ਰੁਲ ਜਾਣਾ ਹੈ, ਇਹਦੀ ਕੀਮਤ ਨਹੀਂ ਪੈਣੀ। ਫਿਰ ਕੋਈ ਤਪੱਸਿਆ ਕੰਮ ਨਹੀਂ ਦਏਗੀ, ਫਿਰ ਕਿਸੇ ਪਾਠ ਨੇ ਕੰਮ ਨਹੀਂ ਆਉਣਾ, ਜੇ ਸੁਭਾਅ ਹੀ ਨਹੀਂ ਛੱਡਿਆ ਸਿੱਖ ਨੇ ਆਪਣਾ, ਮਤ ਹੀ ਨਹੀਂ ਛੱਡੀ, ਗੁਰੂ ਦੀ ਮਤ ਲਈ ਹੀ ਕੋਈ ਨਹੀਂ, ਸੋਚ ਵਿਚਾਰ ਹੀ ਆਪਣੀ ਰਹੀ ਹੈ, ਸ਼ਰਧਾ ਹੀ ਨਹੀਂ ਜਾਗੀ, ਗੁਰੂ ਤੇ ਭਰੋਸਾ ਹੀ ਨਹੀਂ ਜਾਗਿਆ, ਗੁਰੂ ਨੂੰ ਮੱਥਾ ਵੀ ਟੇਕਦਾ ਨਾਲੇ ਕਹਿੰਦਾ ਵੀ ਸਾਰਾ ਕੁਝ ਨਹੀਂ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਹੋਰ ਵੀ ਕਿਤੇ ਪੜ੍ਹਨਾ ਪੈਣਾ। ਪਿਆਰ ਨਾਲ ਪੜ੍ਹੇ ਕੋਈ ਗੱਲ ਨਹੀਂ, ਜਾਣਕਾਰੀ ਲਈ ਪੜ੍ਹੇ ਤੇ ਚੰਗੀ ਗੱਲ, ਪਰ ਹੋਵੇ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਤੇ ਉਹਦੇ ਮੂੰਹ ਇਹ ਗੱਲ ਨਿਕਲ ਜਾਏ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਫਲਾਣੀ ਚੀਜ਼ ਲਿਖਣੋਂ ਰਹਿ ਗਈ, ਉਹ ਬਾਹਰੋਂ ਪੜ੍ਹਨੀ ਪੈਣੀ, ਨਹੀਂ, ਇਹ ਕਮਜ਼ੋਰੀ ਹੈ ਉਸ ਬੰਦੇ ਦੀ, ਇਹ ਉਹਦੀ ਬਣ ਨਹੀਂ ਆਈ। ਤਾਂ ਭਾਰੀ ਕਰੀ ਤਪੱਸਿਆ ਵੱਡੇ ਭਾਗ, ਹਰਸ਼ਿਓਂ ਬਣ ਆਈ। ਬਣ ਆਉਣੀ ਬੜੀ ਔਖੀ ਹੈ, ਥੋੜਿਆਂ ਦੀ ਆਉਂਦੀ ਏ, ਦਾਜ ਬੜਿਆਂ ਨੇ ਬਣਾਇਆ ਹੈ, ਦਾਜ ਬਹੁਤਿਆਂ ਕੋਲੇ ਜਪਿਆ ਬੜਿਆਂ ਨੇ ਹੈ, ਅੰਦਰ ਕਿਸੇ ਦੀ ਵਸਿਆ। ਇਸ ਕਰਕੇ ਇਹ ਅਰਦਾਸ ਦਾ ਵਿਸ਼ਾ ਹੈ, ਇਹ ਹਲੀਮੀ ਦਾ ਵਿਸ਼ਾ ਹੈ, ਇਹ ਆਪਣੇ ਆਪ ਨੂੰ ਛੱਡਣ ਦਾ ਇੱਕ ਇਹ ਸਿਸਟਮ ਹੈ ਸਿੱਖੀ ਜਿਹੜੀ ਹੈ। ਤਾਂ ਸਤਿਗੁਰੂ ਕਹਿ ਰਹੇ, ਮੈਂ ਗੱਲ ਕਰ ਰਿਹਾ ਸੀ ਦੋ ਭਗਤਾਂ ਦੀ, ਜਿਨ੍ਹਾਂ ਨੇ ਕਾਸ਼ੀ ਦੇ ਸਾਰੇ ਵਿਆਕਰਣ ਆਚਾਰਿਆ ਉਹਨਾਂ ਨੂੰ ਵਕਤ ਪਾ ਦਿੱਤਾ, ਹਿੱਲ ਗਏ, ਕਿਉਂਕਿ ਨਿੱਤ ਨਵਾਂ ਸ਼ਬਦ ਨਿਕਲਦਾ ਸੀ ਰਵਿਦਾਸ ਦੀ ਰਸਨਾ ਵਿੱਚੋਂ, ਨਿੱਤ ਨਵਾਂ ਗਿਆਨ ਆਉਂਦਾ ਸੀ, ਜਿਹੜੇ ਸਾਰੇ 80-80 ਸਾਲਾਂ ਦੇ ਆਚਾਰੀਆਂ ਨੂੰ ਅਚੰਭੇ ਵਿੱਚ ਪਾ ਜਾਂਦਾ ਸੀ ਵੀ ਇਹ ਲਫ਼ਜ਼ ਕਿੱਥੋਂ ਆ ਰਹੇ ਨੇ। ਤੇ ਮੈਂ ਇਸ ਤੁਕ ਤੇ ਗੱਲ ਕਰ ਰਿਹਾ ਜਿਹਨੂੰ ਕਲਗੀਆਂ ਵਾਲੇ ਕਹਿੰਦੇ ਕਿ ਸਰਬੰ ਕਲੀਮੈ, ਤੇਰੇ ਕੋਲ ਬੜਾ ਗਿਆਨ ਹੈ, ਜਿਹੜੇ ਤੇਰੇ ਨਾਲ ਜੁੜੇ ਉਹਨਾਂ ਵਿੱਚ ਗਿਆਨ ਬਹੁਤ ਤੇਜ਼ ਹੋ ਜਾਂਦਾ ਹੈ, ਤਿੱਖਾ ਗਿਆਨ, ਔਰ ਇੰਨਾ ਤੇਜ਼ ਗਿਆਨ ਜਿਹੜਾ ਸਾਰੇ ਤਰਕਾਂ ਨੂੰ ਕੱਟ ਕੇ ਵੱਢ ਕੇ ਸੁੱਟ ਦੇਗਾ, ਉਹਦੇ ਅੱਗੇ ਕੁਝ ਵੀ ਖੜਾ ਨਹੀਂ ਹੋ ਸਕਦਾ। ਤਾਂ ਨਿੱਤ ਨਵਾਂ ਗਿਆਨ ਸੀ, ਰਵਿਦਾਸ ਜੀ ਕੋਲ ਆਏ, ਤੁਸੀਂ ਪੜ੍ਹਦੇ ਨਹੀਂ, ਅਰਥ ਸਿੱਖੋ ਵਿਆਕਰਣ ਅਨੁਸਾਰ, ਉਹਨਾਂ ਨੇ ਕਿਹਾ ਸਮਾਂ ਨਹੀਂ ਹੈ, ਲੋੜ ਨਹੀਂ, ਜਦੋਂ ਰੋਟੀ ਮਿਲ ਗਈ ਫਿਰ ਸੁੱਕੇ ਆਟੇ ਵਿੱਚ ਕੀ ਹੱਥ ਮਾਰਨੇ, ਐਵੇਂ ਆਪਣੇ ਕੱਪੜੇ ਬਰਬਾਦ ਕਰਨੇ, ਕੀ ਕਰਾਂਗੇ ਵਿਆਕਰਣ ਦਾ, ਪ੍ਰਸ਼ਾਦਾ ਪੱਕ ਚੁੱਕਾ ਹੈ, ਥਾਲੀ ਵਿੱਚ ਪਿਆ ਹੈ, ਹੁਣ ਸੁੱਕੇ ਆਟੇ ਵਿੱਚ ਹੱਥ ਮਾਰਨ ਦੇ ਕੀ ਅਰਥ। ਹੁਣ ਗੁਰੂ ਨਾਲ ਪਿਆਰ ਬਣ ਗਿਆ ਤੇ ਕੀ ਉੱਥੇ ਇਹ ਸ਼ਬਦ ਮੈਂ ਨਾ ਦੁਹਰਾਵਾਂ ਵੀ ਪੜ੍ਹਨ ਦੀ ਲੋੜ ਨਹੀਂ ਹੈ। ਤਾਂ ਉਹਨਾਂ ਦੀ ਰਸਨਾ ਤੋਂ ਜਦੋਂ ਕਿਹਾ ਪੜ੍ਹਦੇ ਨਹੀਂ, ਤੇ ਰਵਿਦਾਸ ਜੀ ਦੀ ਰਸਨਾ ਤੋਂ ਸ਼ਬਦ ਨਿਕਲੇ, ਕਹਿੰਦੇ ਪੜ੍ਹੀਐ ਗੁਣੀਐ ਨਾਮ ਸਭ ਸੁਣੀਐ ਅਨੁਭਵ ਭਾਉ ਨਾ ਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸੈ ਨਾ ਪਰਸੈ। ਇੱਕੋ ਪੰਕਤੀ ਸੀ, ਸਾਰੀ ਗੱਲ ਨੂੰ ਕੱਟ ਦਿੱਤਾ ਉਸਨੇ, ਕਹਿੰਦੇ ਪੜ੍ਹੀਐ ਗੁਣੀਐ, ਪੜ੍ਹ ਵੀ ਲਈਏ, ਗੁਣੀਐ ਦਾ ਅਰਥ ਅਰਥ ਵੀ ਸਿੱਖ ਲਈਏ, ਨਾਮ ਸਭ ਸੁਣੀਐ ਤੇ ਸੁਣ ਵੀ ਬੜਾ ਲਈਏ, ਸੁਣ ਕੇ ਸਿੱਖ ਲਈਏ, ਕਲਾਸ ਅਟੈਂਡ ਕਰੀਏ। ਕਹਿੰਦੇ ਜੋ ਕੁਝ ਪੜ੍ਹਿਆ ਗਿਆ ਅਨੁਭਵ ਭਾਉ, ਇਹ ਦੋ ਚੀਜ਼ਾਂ ਨੇ। ਅਨੁਭਵ ਦਾ ਮਤਲਬ ਹੈ, ਭਾਉ ਦਾ ਮਤਲਬ ਹੈ ਭਗਤ ਵੱਲੋਂ ਕੀਤਾ ਹੋਇਆ ਪਿਆਰ, ਤੇ ਅਨੁਭਵ ਦਾ ਮਤਲਬ ਹੈ ਪਰਮਾਤਮਾ ਵੱਲੋਂ ਮਿਲੀ ਹੋਈ ਬਖਸ਼ਿਸ਼, ਗਿਆਨ, ਅਨੁਭਵ। अनुभव प्रकाश जाप साहब अनुभवी ज्ञान अणुआ तो पैदा होया। ये अण शब्द जेड़ा है ना ये विज्ञान विचों लिया है गुरु साहब ने अनुभव अणुआ का एक समूह सारे कैनात का ज्ञान अनुभव भाव ना दर्श है वो ज्ञान नहीं मिलता ये पढ़न दे नाल ते सुनन दे नाल क्यों नहीं मिलता फिर पढ़ना नहीं चाहिदा तुसी भी तो बोल ही रहे हो बाणी तुसी भी तो पढ़ते हो तुसी भी तो नाम जपदे नाले तुसी ये सारे कुछ नू कहिंदे हो भी इहदे नाल नहीं हुंदा कहिंदे हुंदा है पर मेरी उदाहरण सुन लो कहन लगे लोहा कंचन हिरन होए कैसे हिरन कहिंदे ने सोने नू कहिंदे लोहे दा ढेर एक पासे रख दियो ते पारस उहदे कोल रख दियो थोड़ी जी विथ ते इधर लोहा पिया है ते अद्धे फुट ते कहिंदे पारस पिया है कहिंदे सारी उम्र दोवां नू रखी रखो ओ लोहा जिहड़ा है कदी सोना बन जाएगा क्योंकि उहनां विच फर्क है लोहा अपनी थां ते पारस अपनी थां ते जिन्ना चिर उहनां दी विथ नहीं मिटदी दोवें नाल नहीं जुड़दे कट्ठे नहीं हुंदे जिन्ना चिर उह खिंदे नहीं उन्ना चिर कदी लोहे ने सोना नहीं बनना। पंडित जी ज्ञान तुहाडे कोल बड़ा है पर वह ज्ञान तुहाडी रसना ते रहिंदा तुहाडे नाल नहीं लगदा जाके इसलिए तुसी बदलदे कोई नहीं। पारस दा गुनाह नहीं ज्ञान गलत नहीं किसी धार्मिक ग्रंथ दा पर बंदा उहनू अपने नाल लगन ही नहीं देंदा दूरों ही पिछा भजा देंदा है अपने नाल ही नहीं खैण देंदा जिन्ना चिर लगदा नहीं उन्ना चिर। हुण तुसी कदी वेखना कि लाइट जग रही है ये कादे नाल है ये पिछों जेड़ी तार आ रही ना जिदे विच लाइट है उदा कनेक्शन जुड़िया होया इस तार नाल जिदे विच लाइट नहीं सी जे दोवां दे विच एक वाल जिन्ना भी फर्क पै गया उत्थे लाइट ने बंद हो जाना। थोड़ा जा अंतर थोड़ा जा फर्क भी इस लाइट इस चानन नू खत्म कर सकदा है। ते सतगुरां ने कहा तू ते वाल दी गल छड़ दे जे ते गल ही बड़ी दूर ने नेड़े लंघी कदी नहीं गुरु दे कोलों शब्द दे नालों सुरत लंघी कोई नहीं। एक वाल जिन्ना फर्क लाइट नहीं जगन देंदा और फर्क दी गल दूर छड़ो जे जोड़ दे विच कार्बन जम गई थोड़ी जी तां वी विच विच स्पार्किंग दे नाल लाइट विच विच बंद होने लग पैंदी है। जदों होमे दी मैल अंदर जम जाए फर्क ओना ही वधदा जांदा है। इस फर्क नूं कढ़ना सिर्फ अंतर तुसी पढ़ोगे बाणी भगत नामदेव जी दी उहनां नूं किसे पुछिया भी आदमी कौन है ते पशु किवें दा ते बचन कीते कहण लगे जिनके भीतर है अंतरा। अंतरा किहनूं कहिंदे ने अंतरा एक तुसी आ भी आ वजाउण वाला भी है अंतरा जिनके भीतर है अंतरा जिस बंदे दे विच फर्क है अंतर है वो केड़े काम आवेगा फर्क है उदे विच संसा है शंका है फर्क है उदे अंदर। कलगियां वाले ने कहा सी एक सज्जन नू के तू इस भांडे विच मैनू इस मझ दा दुध चो के दे राय कोट विच। जदों चोण लगा ते उहदा ध्यान गया एक ते मझ मिलदी कोई नहीं सी उह वी पहलां विश्वास करके बैठा सी क्योंकि इहदी मझ मिलदी नहीं सी दुध नहीं सी दिंदी दुध उहदा सुक चुका सी तां सतगुरां दी उत्ते विश्वास करके बह गया। कई बारी मैं समझना जेड़े लोग गुरु तो दूर रहिंदे ने उहनां विच विश्वास बड़ा संघना हुंदा है सानू सिखा जांदे ने सगों आके दस जांदे ने भी तुहाडा गुरु इन्ना वड्डा है ते जेड़े आपां कोल रहिण लग पए ने कुदरत दा नियम ही ऐसा है ये किसे दे वस दी गल नहीं। जेड़े परिवार च अवतार भी होए उहनां ने भी इह कहा भी इह उही बंदा है जेड़ा इत्थे कल परसों तुरिया फिरदा सी ਇਹ ਕੁਦਰਤ ਦਾ ਨਿਯਮ ਹੀ ਕੁਝ ਕੋਲ ਵਾਲੇ ਬੜੇ ਘੱਟ ਬੰਦਾ ਕੋਲ ਵੀ ਰਵੇ ਤੇ ਆਪਣੇ ਗੁਰੂ ਨੂੰ ਵੱਡਾ ਵੀ ਸਮਝੇ, ਬੜਾ ਘੱਟ ਹੋ ਸਕਦਾ ਹੈ। ਇਸ ਕਰਕੇ ਜੇ ਕੋਲ ਰਹਿ ਕੇ ਵੱਡਾ ਨਹੀਂ ਸਮਝਣਾ ਗੁਰੂ ਨੂੰ, ਇਹਦੇ ਨਾਲੋਂ ਦੂਰ ਵਾਲੇ ਚੰਗੇ, ਕਿਉਂਕਿ ਭੈ ਤੇ ਬਣਿਆ ਰਹੇਗਾ ਨਾ। ਇਹ ਬੜਾ ਮੁਸ਼ਕਲ ਹੈ। ਜੇ ਕਿਤੇ ਵੀ ਤੁਹਾਨੂੰ ਕੋਈ, ਇਹ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੈ, ਜੇ ਕਿਤੇ ਤੁਹਾਨੂੰ ਕਿਸੇ ਗੁਰਮੁਖ ਦੀ ਸੰਗਤ ਮਿਲੇ, ਨਸੀਬ ਹੋਵੇ, ਇੱਕ ਖਿਆਲ ਰੱਖਣਾ, ਜੇ ਤੇ ਨੇੜੇ ਹੋਣਾ ਫਿਰ ਉਹਦੇ ਸਰੀਰਕ ਚੀਜ਼ਾਂ ਨੂੰ ਵੇਖਣਾ ਬੰਦ ਕਰ ਦੇਣਾ, ਨਹੀਂ ਤੇ ਟੁੱਟ ਜਾਏਗਾ ਸਭ। ਥੋੜੀ ਜਿਹੀ ਹਿੰਮਤ ਰੱਖਣੀ ਵੀ ਹੁਣ ਇਹ ਵਿਸ਼ਾ ਵੱਖਰਾ ਹੈ, ਉਹ ਵਿਸ਼ਾ ਵੱਖਰਾ, ਪਿਆਰ ਦੀ ਗੰਢ ਹੋਰ ਕਾਇਮ ਰਹਿਣੀ ਹੀ ਰਹਿਣੀ ਹੈ। ਤੇ ਜੇ ਵਿੱਚ ਆ ਗਈ ਬੁੱਧੀ, ਸੰਪਰਕ ਟੁੱਟ ਜਾਣਗੇ ਨੇੜੇ ਆਉਣ ਨਾਲ। ਇਸ ਲਈ ਕਹਿੰਦੇ ਨੇ ਸੰਤ ਤੇ ਅੱਗ ਇੱਕੋ ਜਿਹੇ ਹੁੰਦੇ ਨੇ, ਦੂਰੋਂ ਹੱਥ ਰੱਖੀਏ ਤੇ ਥੋੜਾ ਥੋੜਾ ਨਿੱਘ ਮਿਲਦਾ, ਜੇ ਹੱਥ ਵਿੱਚ ਫੜਨ ਦੀ ਕੋਸ਼ਿਸ਼ ਕਰੀਏ ਹੱਥ ਸਾੜ ਦਿੰਦੀ ਅੱਗ। ਹੱਥ ਵਿੱਚ ਫੜਨ ਦਾ ਮਤਲਬ ਕਈ ਵਾਰੀ ਬੰਦਾ ਇਹ ਗੁਰਮੁਖਾਂ ਨੂੰ ਆਪਣੇ ਹੱਥ ਵਿੱਚ ਲੈਣਾ ਚਾਹੁੰਦਾ, ਉਹ ਹੱਥ ਵਿੱਚ ਅਗਨੀ ਦਾ ਸੰਬੰਧ ਹੱਥਾਂ ਨਾਲ ਹੁੰਦਾ ਹੀ ਨਹੀਂ। ਤਾਂ ਵਿਸ਼ਵਾਸ ਉਸ ਬੰਦੇ ਦਾ ਬੜਾ ਗਹਿਰਾ ਪਹਿਲੀ ਵਾਰੀ ਮਿਲਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ। ਅਨੰਦਪੁਰ ਸਾਹਿਬ ਵੀ ਨਹੀਂ ਗਿਆ, ਅਨੰਦਪੁਰ ਸਾਹਿਬ ਤੇ ਉਹ ਵੀ ਗਿਆ ਸੀ ਨਾ ਜਿਹਦੇ ਕੋਲ ਘੋੜੀ ਮੰਗੀ ਸੀ ਆਲਮਗੀਰ, ਤੇ ਉਹਨੇ ਘੋੜੀ ਤੋਂ ਨਾ ਕਰ ਦਿੱਤੀ ਸੀ। ਉਹ ਗਿਆ ਕਈ ਵਾਰੀ, ਜਵਾਬ ਦੇ ਦਿੱਤਾ। ਇਸ ਕਰਕੇ ਸਤਿਗੁਰਾਂ ਨੇ ਕਿਹਾ ਮਾਣ ਨਾ ਕਰੀ, ਮਾਣ ਨਾ ਕੀਜੈ ਸਰਨ ਪਰੀਜੈ, ਕਿ ਤੂੰ ਕਿੰਨਾ ਨੇੜੇ ਹੈ ਕੋਈ ਪਤਾ ਨਹੀਂ। ਨੇੜੇ ਹੋ ਕੇ ਵੀ ਸਤਰਕ ਰਹਿ, ਜਾਂ ਤੂੰ ਫਿਰ ਅਰਦਾਸ ਕਰੀ ਚੱਲ ਵੀ ਤੂੰ ਹੀ ਰੱਖਣਾ ਸਭ ਕੁਝ। ਤਾਂ ਇਹ ਜਦੋਂ ਬੈਠਾ ਤੇ ਜਦੋਂ ਭਾਂਡਾ ਦਿੱਤਾ ਸਤਿਗੁਰਾਂ ਨੇ ਰਾਏ ਕੋਟ ਵਿੱਚ, ਕਹਿੰਦੇ ਇਹਦੇ ਵਿੱਚ ਦੁੱਧ ਚੋ ਦੇ। ਦੁੱਧ ਚੋਣ ਲੱਗਾ ਤੇ ਕੁਦਰਤੀ ਧਿਆਨ ਪੈਂਦਾ ਦੁੱਧ ਚੋਣ ਵਾਲੇ ਦਾ, ਭਾਂਡੇ ਵਿੱਚ ਵੇਖਿਆ ਵੀ ਸੁਰਾਖ ਨੇ। ਕਹਿਣ ਲੱਗਾ ਸਤਿਗੁਰੂ ਇੰਨੀ ਪ੍ਰੀਖਿਆ ਨਾ ਲਵੋ ਇਸ ਛੋਟੇ ਜਿਹੇ ਮਨ ਦੀ, ਕਦੀ ਇਹਨੇ ਨਮਾਜ਼ ਨਹੀਂ ਪੜ੍ਹੀ, ਕਦੀ ਇਹਨੇ ਖੁਦਾ ਨੂੰ ਜਪਿਆ ਨਹੀਂ, ਸਿੱਧਾ ਜਿਹਾ ਬੰਦਾ ਮੱਝਾਂ ਚਾਰਨ ਵਾਲਾ। ਪਹਿਲੇ ਦਿਨ ਤੁਹਾਡੇ ਨਾਲ ਵਾਹ ਪਿਆ ਤੇ ਮੈਂ ਤੁਹਾਡੇ ਤੇ ਇਹ ਤੇ ਵਿਸ਼ਵਾਸ ਕਰ ਲਿਆ ਸੀ ਵੀ ਮੱਝ ਦੁੱਧ ਨਹੀਂ ਦਿੰਦੀ, ਤੁਸੀਂ ਬਲੀ ਹੋ, ਫਕੀਰ ਹੋ, ਰੱਬ ਦੇ ਪਿਆਰੇ ਲੱਗਦੇ ਹੋ, ਤੁਹਾਨੂੰ ਮਿਲਿਆ ਮੈਨੂੰ ਕੁਝ ਇਸ ਦੁਨੀਆਂ ਤੋਂ ਵੱਖਰਾ ਪ੍ਰਤੀਤ ਹੋਇਆ। ਇੱਕ ਤੇ ਮੈਂ ਵਿਸ਼ਵਾਸ ਕਰ ਲਿਆ ਵੀ ਚਲੋ ਮੱਝ ਦੁੱਧ ਨਹੀਂ ਦਿੰਦੀ, ਦੇ ਦੇਗੀ। ਹੁਣ ਫਿਰ ਬੇਵਿਸ਼ਵਾਸੀ ਆ ਗਈ ਹੈ ਵੀ ਭਾਂਡੇ ਵਿੱਚ ਤੇ ਸੁਰਾਖ ਨੇ, ਫਰਕ ਹੈ, ਤਰੇੜਾ ਹੈ। ਜੇ ਕੋਈ ਦੁੱਧ ਚੋਇਆ ਤੇ ਉਹ ਸਾਰਾ ਡੁੱਲ ਜਾਣਾ, ਇਹਦੇ ਵਿੱਚੋਂ ਵਗ ਜਾਏਗਾ। ਸਤਿਗੁਰਾਂ ਨੇ ਇੱਕ ਬਚਨ ਕੀਤਾ ਸੀ, ਕਹਿਣ ਲੱਗੇ ਸੱਜਣਾ ਭਾਂਡੇ ਵੱਲ ਨਾ ਵੇਖ, ਮੈਂ ਵੀ ਤੈਨੂੰ ਤਾਂ ਹੀ ਚੁਣਿਆ, ਤੇਰੇ ਮਨ ਵਿੱਚ ਛੇਕ ਨਹੀਂ, ਤੇਰਾ ਮਨ ਸਾਬਤ ਹੈ। ਜਿਨ੍ਹਾਂ ਦੇ ਮਨ ਸਾਬਤ ਹੁੰਦੇ ਨੇ ਉਹਨਾਂ ਦੇ ਪਾਟੇ ਹੋਏ ਸੁਰਾਖਾਂ ਵਾਲੇ ਭਾਂਡੇ ਵੀ ਚੋਣੋਂ ਬਚ ਜਾਂਦੇ ਨੇ, ਉਹਨਾਂ ਵਿੱਚ ਵੀ ਖਲੋ ਜਾਏਗਾ ਦੁੱਧ। ਤੇ ਜਿਨ੍ਹਾਂ ਦੇ ਮਨ ਵਿੱਚ ਫਰਕ ਹੈ ਨਾ, ਨੀਅਤ ਰਾਸ ਨਹੀਂ, ਨੀਅਤ ਖੋਟੀ ਹੈ, ਲੱਖ ਭਾਂਡੇ ਵਧੀਆ ਹੋਣ, ਉਹਨਾਂ ਦੇ ਭਾਂਡਿਆਂ ਵਿੱਚੋਂ ਆਖਰ ਨੂੰ ਦੁੱਧ ਚੋ ਹੀ ਜਾਇਆ ਕਰਦਾ ਹੈ। ਕਬੀਰ, ਜਾਂ ਕੀ ਦਿਲ ਸਾਬਤ ਨਹੀਂ, ਤਾਂ ਕੋ ਕਹਾਂ ਖੁਦਾਏ, ਕਿੱਧਰ ਹੈ ਰੱਬ ਦੀ ਗੱਲ, ਛੱਡੋ, ਰਹਿਣ ਦਿਓ ਇਸ। ਇਹਦਾ ਮਤਲਬ ਇਹ ਹੈ ਐਵੇਂ ਨਾ ਵਕਤ ਜਾਇਆ ਕਰੋ, ਪਹਿਲਾਂ ਉਹਨੂੰ ਠੀਕ ਕਰੋ ਜਿਹਨੇ ਇੱਥੇ ਕੰਮ ਕਰਨਾ, ਉਸ ਹੰਸ ਨੂੰ ਜਗਾਓ। ਤਾਂ ਉਹਨੇ ਦੁੱਧ ਚੋਇਆ, ਸਾਬਤ ਪੀ ਲਿਆ। ਸਤਿਗੁਰੂ ਨੇ ਕਹਿ ਦਿੱਤਾ ਵੀ ਸ਼ਿਵੰਬਰ ਹੈ, ਸਰਬੰਗ ਪਰ ਹੈ, ਤੂੰ ਸਾਰਿਆਂ ਨੂੰ ਭਰਨ ਵਾਲਾ, ਸਾਰੇ ਵਿਸ਼ਵ ਨੂੰ ਦੇਣ ਵਾਲਾ। ਤਾਂ ਕਬੀਰ ਸਾਹਿਬ ਤੇ ਰਵਿਦਾਸ ਇਹ ਕਹਿੰਦੇ ਨੇ ਕਿ ਪੜ੍ਹੀਐ ਗੁਣੀਐ ਨਾਮ ਸਭ ਸੁਣੀਐ, ਅਨੁਭਵ ਭਾਉ ਨਾ ਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਾਰਸੈ ਨਾ ਪਰਸੈ। ਫਿਰ ਕਹਿੰਦੇ ਦੇਵ ਸੰਸੈ ਗਾਂਠ ਨਾ ਛੂਟੈ, ਅੰਦਰੋਂ ਸੰਸੇ ਨਹੀਂ ਜਾਂਦੇ, ਬੇਵਿਸ਼ਵਾਸੀ ਨਹੀਂ ਜਾਂਦੀ, ਅੰਤਰ ਨਹੀਂ ਮਿਟਦਾ, ਫਰਕ ਨਹੀਂ ਜਾਂਦਾ। ਦੇਵ ਸੰਸੈ ਗਾਂਠ ਨਾ ਛੂਟੈ, ਦੇਵ ਦੇ ਇੱਥੇ ਅਰਥ ਨੇ ਵਾਹਿਗੁਰੂ, ਅਕਾਲ ਪੁਰਖ। ਅਰਦਾਸ ਪੈ ਕਰਦੇ ਨੇ ਮੇਰੇ ਅੰਦਰੋਂ ਤੂੰ ਸੰਸਿਆ ਨੂੰ ਕੱਢ ਦੇ, ਬੇਵਿਸ਼ਵਾਸੀ ਨੂੰ ਖਤਮ ਕਰ ਦੇ। ਦੇਵ ਸੰਸੈ ਗਾਂਠ ਨਾ ਛੂਟੈ, ਕਹਿੰਦੇ ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚੋਂ ਮਿਲ ਲੁੱਟੇ। ਮੇਰੇ ਵਿਸ਼ਵਾਸ ਨੂੰ ਇਹਨਾਂ ਪੰਜ ਚੀਜ਼ਾਂ ਨੇ ਅੰਦਰੋਂ ਲੁੱਟ ਲਿਆ, ਕਾਮ ਕ੍ਰੋਧ ਸੰਸਾਰ ਦੀ ਪਕੜ ਤੇ ਮਤਸਰ। ਮਤਸਰ ਬੜੀ ਭੈੜੀ ਬਿਮਾਰੀ ਹੈ ਸਾਡੇ ਮਨ ਦੀ। ਮਤਸਰ ਦਾ ਅਰਥ ਈਰਖਾ। ਇਨ ਪੰਚੋਂ ਮਿਲ ਲੁੱਟੇ, ਕਿਹਨੂੰ ਲੁੱਟ ਲਿਆ? ਮੇਰੇ ਵਿਸ਼ਵਾਸ ਨੂੰ। ਤੇ ਅੰਦਰ ਕੀ ਬਣਿਆ ਰਹਿੰਦਾ? ਅੱਗੇ ਕਿਹਾ, ਕਹਿੰਦੇ ਹਮ ਬੜ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬੈ ਨਾਠੀ। ਫਿਰ ਅੱਗੇ ਇੱਕ ਹੋਰ ਗੱਲ ਕਹੀ, ਕਹਿੰਦੇ ਸਾਡੀ ਹਾਲਤ ਇਹ ਹੈ ਅਕਾਲ ਪੁਰਖ, ਪੜ੍ਹਦੇ ਅਸੀਂ ਜ਼ਰੂਰ ਪਰ ਸਾਡੇ ਵਿੱਚ ਕਈ ਤਰ੍ਹਾਂ ਦਾ ਹੰਕਾਰ ਹੈ। ਉਹ ਕਿਹੜਾ ਹੈ? ਹਮ ਵੱਡ ਕਬ, ਅਸੀਂ ਕਵੀ ਬੜੇ ਵੱਡੇ ਹਾਂ, ਕੁਲੀਨ ਸਾਡੀ ਕੋਲ ਖਾਨਦਾਨ ਬੜਾ ਵੱਡਾ। ਹਮ ਪੰਡਿਤ, ਅਸੀਂ ਵਿਦਵਾਨ ਬਹੁਤ ਵੱਡੇ ਹਾਂ। ਜੋਗੀ, ਸਾਨੂੰ ਸਮਾਧੀਆਂ ਲਾਉਣੀਆਂ ਆਉਂਦੀਆਂ ਨੇ, ਸਾਡੇ ਚੱਕਰ ਖੁੱਲ ਗਏ ਜੇ। ਹਮ ਜੋਗੀ ਸੰਨਿਆਸੀ, ਸੰਨਿਆਸ ਕਰਨਾ ਆਉਂਦਾ ਸਾਨੂੰ। ਗਿਆਨੀ ਗੁਣੀ ਸੂਰ ਹਮ ਦਾਤੇ, ਗੁਣ ਬੜੇ ਨੇ, ਸੂਰਮੇ ਬੜੇ ਆ, ਦਾਨ ਬੜਾ ਕਰੀਦਾ ਹੈ, ਗੁਰਦੁਆਰਾ ਕੱਲਿਆਂ ਨੇ ਬਣਾ ਦਿੱਤਾ ਜੇ। ਇਹ ਬੁੱਧ, ਇਸ ਤਰ੍ਹਾਂ ਦੀ ਬਿਮਾਰੀ ਕਬੈ ਨਾ ਨਾਠੀ, ਅੰਦਰੋਂ ਸੁੱਤਿਆਂ ਵੀ ਨਹੀਂ ਜਾਂਦੀ, ਜਾਗਦਿਆਂ ਤੇ ਰਹਿਣੀ। ਫਿਰ ਅੱਗੇ ਕਿਹਾ, ਕਹਿਰ ਵਿਦਾਸ ਸਬੈ ਨਹੀਂ ਸਮਝਸ ਭੂਲ ਪਰੇ ਜੈਸੇ ਬੌਰੇ। ਕਹਿਣ ਲੱਗੇ ਇਹਨਾਂ ਹੰਕਾਰਾਂ ਵਿੱਚ ਦੁਨੀਆਂ ਕਮਲੀ ਹੋ ਗਈ, ਬੌਰੇ ਦਾ ਅਰਥ ਕਮਲੇ ਹੋ ਜਾਣਾ। ਮੈਂ ਗੱਲ ਕਰ ਰਿਹਾ ਸੀ ਕਿੰਨਾ ਡੂੰਘਾ ਗਿਆਨ ਆਇਆ ਇੱਕ ਮਰੇ ਹੋਏ ਪਸ਼ੂ ਢੋਣ ਵਾਲੇ ਵਿੱਚੋਂ। ਕਲਗੀਆਂ ਵਾਲੇ ਉਸੇ ਨੂੰ ਕਹਿ ਰਹੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ, ਕਿ ਸਰਬੰਗ ਕਲੀਮੈ, ਸਾਰਿਆਂ ਦੇ ਵਿੱਚ ਤੇਰੀ ਕਲਾਮ ਬੋਲ ਰਹੀ ਹੈ, ਤੇਰਾ ਗਿਆਨ ਬੋਲ ਰਿਹਾ ਹੈ, ਕਿਸੇ ਦਾ ਗਿਆਨ ਕੋਈ ਨਹੀਂ। ਇਸ ਲਈ ਕੋਈ ਵੀ ਚੀਜ਼ ਭਗਤੀ ਬਣ ਜਾਂਦੀ ਹੈ ਤੇ ਕੋਈ ਵੀ ਚੀਜ਼ ਭਗਤੀ ਤੋਂ ਬੰਦੇ ਨੂੰ ਡੇਗ ਜਾਂਦੀ। ਗੁਣ ਮਾੜਾ ਨਹੀਂ ਕੋਈ ਵੀ, ਆਦਮੀ ਕੋਲ ਗੁਣ ਹੋਵੇ ਬਹੁਤਾ ਤੇ ਗੁਣ ਚੇਤੇ ਨਾ ਰਵੇ, ਆਮ ਹਵਾ ਵਿੱਚ ਰਹੇ ਬੰਦਾ, ਬਸ ਸਮਝ ਲਓ ਇਹ ਗੁਣ ਇਹਦੀ ਭਗਤੀ ਬਣ ਗਿਆ, ਇਹਨੂੰ ਪਾਰ ਕਰ ਦੇਗਾ। ਇਹ ਗੁਣ ਹੀ ਭਗਤੀ ਬਣ ਗਿਆ। ਤੇ ਜੇ ਗੁਣ ਆ ਗਿਆ, ਆਇਆ ਘੱਟ, ਅਜੇ ਇੱਕ ਦਿਨ ਕਥਾ ਕਰ ਲਈ ਸਟੇਜ ਤੇ, ਦੂਜੇ ਦਿਨ ਸੁਣਨ ਲਈ ਤਿਆਰ ਨਹੀਂ, ਬਸ ਹੁਣ ਸਾਨੂੰ ਕੀ ਲੋੜ ਹੈ ਜੀ, ਵਿਸ਼ੇ ਬਣ ਗਏ, ਗੱਲ ਖਤਮ ਹੋ ਗਈ। ਦੋ ਚਾਰ ਵਾਰੀ ਗੇੜਾ ਜਿਹਾ ਕੱਢ ਹੈ ਕਿਤੇ, ਦੋ ਚਾਰ ਸਟੇਜਾਂ ਤੇ ਛੱਡੋ, ਹੁਣ ਤੇ ਬਸ ਗੱਲ ਬਣ ਗਈ, ਪਾਸਪੋਰਟ ਬਣਵਾਓ। ਇਹ ਛੋਟਾ ਭਾਂਡਾ ਹੈ, ਥੋੜਾ ਜਿਹਾ ਪੜਿਆ ਪਹਿਲਾਂ ਤੇ ਝੁਕਦਾ ਸੀ, ਥੋੜਾ ਜਿਹਾ ਪੜ੍ਹ ਲਿਆ ਉੱਥੇ ਗੱਲ ਖਤਮ। ਤਾਂ ਜਿੰਨਾ ਇਹ ਸੇਵਾ ਜਿਹੜੀ ਬੰਦੇ ਨੂੰ ਗਹਿਰਾ ਕਰਦੀ, ਉਹ ਪਚਾ ਲੈਂਦਾ ਬੜਾ ਕੁਝ। ਰੋਟੀ ਪਚਾਉਣੀ ਸੌਖੀ ਹੈ, ਨਾ ਪਚੇਗੀ ਗੋਲੀ ਲੈ ਆਵੋ ਜਾ ਕੇ। ਗਿਆਨ ਨਹੀਂ ਜੇ ਪਚਦਾ, ਨਾ ਇਹਦੀ ਕੋਈ ਗੋਲੀ ਹੈ ਗੁਰੂ ਤੋਂ ਬਿਨਾਂ। ਗਿਆਨ, ਸੇਵਾ, ਸਿਮਰਨ, ਦਾਨ ਬੜੀ ਭਾਰੀ ਖੁਰਾਕ ਹੈ, ਪਚਦੀ ਨਹੀਂ, ਖਰਾਬ ਕਰਦੀ। ਤਾਂ ਖੁਰਾਕ ਸਰੀਰ ਦੀ ਤਾਂ ਪਚੇ ਨਾ, ਚਲੋ ਦੋ ਚਾਰ ਦਿਨਾਂ ਵਿੱਚ ਬੰਦਾ ਠੀਕ ਹੋ ਜਾਂਦਾ, ਪਰ ਇਹ ਨਹੀਂ ਠੀਕ ਹੋਣ ਦਿੰਦੀ। ਇਹ ਰੱਬ ਕਰੇ ਕਿਸੇ ਨੂੰ ਇਹ ਰੋਗ ਲੱਗੇ ਨਾ, ਗੁਰੂ ਉਹਨੂੰ ਜਾਗਦਾ ਰੱਖੇ, ਸੁਚੇਤ ਰੱਖੇ। ਤਾਂ ਸਤਿਗੁਰਾਂ ਨੇ ਕਿਹਾ, ਜੇ ਤੇਰੇ ਕੋਲ ਕਲਾਮ ਹੈ, ਵੇਖ ਸਾਰਿਆਂ ਦੀ ਆਵਾਜ਼ ਵਿੱਚ ਕੌਣ ਬੋਲ ਰਿਹਾ, ਸੁਰਤ ਜਗਾ ਕੇ ਵੇਖ, ਉਠਾ ਆਪਣੇ ਹੰਸ ਨੂੰ ਅੰਦਰੋਂ, ਇਹਨਾਂ ਪੰਛੀਆਂ ਦੀ ਆਵਾਜ਼ ਵਿੱਚ ਸੁਣ ਕਿਹਦੀ ਆਵਾਜ਼ ਆ ਰਹੀ ਹੈ। ਇਸ ਦਰਿਆ ਦੇ ਚੱਲਦੇ ਹੋਏ ਪਾਣੀ ਵਿੱਚੋਂ ਕਿਹਦੀ ਆਵਾਜ਼ ਆਉਂਦੀ ਹੈ, ਜਿੱਦਣ ਇਸ ਤਰ੍ਹਾਂ ਸੁਣਨ ਦੀ ਜਾਚ ਆ ਗਈ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਨਾ ਬਈ ਸੁਣੀਐ ਸਰਾਂ ਗੁਣਾਂ ਕੇ ਗਾ, ਸੁਣੀਐ ਸਤ ਸੰਤੋਖ ਗਿਆਨ। ਉਹ ਸੁਣਨਾ ਕਿਹੜਾ ਹੈ? ਸੁਣਿਆ ਅਸੀਂ ਬੜੇ ਚਿਰ ਦਾ ਹੈ, ਸਤ ਸੰਤੋਖ ਗਿਆਨ ਨਹੀਂ ਆਇਆ। ਤਾਂ ਸੁਣਨਾ ਹੈ ਪਹਿਲਾਂ ਬੁੱਧੀ ਨਾਲ, ਤੇ ਜਦੋਂ ਸਹਿਜੇ ਸਹਿਜੇ ਬੁੱਧੀ ਛੱਡ ਕੇ ਥੱਲੇ ਉਤਰਦੇ ਜਾਣਾ ਹੈ, ਸੁਣਦਿਆਂ 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 ਫਿਰ ਬੁੱਧੀ ਛੱਡ ਕੇ ਸੁਣਨਾ, ਫਿਰ ਹਿਰਦੇ ਨਾਲ ਸੁਣਨਾ, ਫਿਰ ਅਰਥਾਂ ਵੱਲ ਨਹੀਂ ਜਾਓਗੇ। ਫਿਰ ਕਥਾ ਕੀਰਤਨ ਤੁਸੀਂ ਇਸ ਤਰ੍ਹਾਂ ਸੁਣੋਗੇ ਜਿਵੇਂ ਕਿਸੇ ਪੰਛੀ ਦੀ ਆਵਾਜ਼ ਸੁਣ ਰਹੇ ਹੋ। ਤੇ ਆਪਾਂ ਕਈ ਵਾਰੀ ਕਹਿੰਦੇ ਹਾਂ ਨਾ ਪੰਛੀ ਬੜਾ ਸੋਹਣਾ ਬੋਲਦਾ, ਆਪਾਂ ਸ਼ਬਦ ਕਹਿ ਦਿੰਦੇ ਹਾਂ, ਵੇਖੋ ਪੰਛੀ ਕਿੰਨਾ ਸੋਹਣਾ ਬੋਲਦਾ ਪਿਆ। ਤੇ ਜੇ ਉਸ ਬੰਦੇ ਨੂੰ ਪੁੱਛ ਲਈਏ ਵੀ ਪੰਜਾਬੀ ਵਿੱਚ ਬੋਲਿਆ ਹੈ ਕਿ ਅੰਗਰੇਜ਼ੀ ਵਿੱਚ, ਇਹਨੇ ਕੀ ਕਿਹਾ ਹੈ ਜਿਹਨੂੰ ਤੂੰ ਕਹਿੰਦਾ ਬੜਾ ਸੋਹਣਾ ਬੋਲਦਾ, ਉਹ ਕਹੇਗਾ ਨਹੀਂ ਜੀ ਇਹ ਸਮਝ ਆਉਣ ਵਾਲੀ ਗੱਲ ਥੋੜੀ ਹੈ, ਇਹ ਤੇ ਸਿਰਫ ਉਂਝ ਵੈਸੇ ਆਨੰਦ ਹੈ ਇਹਦਾ ਸੁਣਨਾ, ਵੈਸੇ ਚੰਗਾ ਲੱਗਾ ਹੈ। ਬੜੇ ਲੋਕ ਕਹਿੰਦੇ ਨੇ ਕਹਿੰਦੇ ਬਾਣੀ ਦੀ ਸਮਝ ਨਹੀਂ ਆਉਂਦੀ, ਕਹਿੰਦੇ ਪੜ੍ਹਨ ਦਾ ਕੀ ਲਾਭ ਹੈ, ਪਤਾ ਹੀ ਨਹੀਂ ਲੱਗਾ ਹੈ ਕੀ ਗੱਲ। ਕਹਿੰਦੇ ਪਹਿਲਾਂ ਅਰਥ ਸਿੱਖੋ ਫਿਰ ਸਿੱਖ ਬਣਿਆ ਜੇ, ਨਹੀਂ ਇਹ ਗਲਤੀ ਕਰ ਲਈ। ਗੁਰੂ ਕਿਰਪਾ ਕਰੇ ਸਿੱਖ ਪਹਿਲਾਂ ਬਣੀਏ, ਅਰਥ ਬਾਅਦ ਵਿੱਚ ਸਿੱਖੀਏ, ਕੰਮ ਆਉਣਗੇ। ਅਰਥ ਪਹਿਲਾਂ ਸਿੱਖ ਲੈ, ਸਿੱਖੀ ਨਾ ਆਈ ਅਰਥ ਖਰਾਬ ਕਰਨਗੇ, ਬੜਿਆਂ ਨੂੰ ਕੀਤਾ ਖਰਾਬ। ਪਹਿਲਾਂ ਸਿੱਖ ਹੋਣਾ ਚਾਹੀਦਾ, ਸਿੱਖ ਪਹਿਲਾਂ ਹੋਣਾ ਜ਼ਰੂਰੀ ਹੈ। ਭਾਈ ਨੰਦ ਲਾਲ ਜੀ ਨੂੰ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਮੈਂ ਕਰਾਂ ਕੁਝ ਵਿਆਖਿਆ, ਕਹਿਣ ਲੱਗੇ ਬਾਅਦ ਵਿੱਚ ਕਰੀ, ਪਹਿਲਾਂ ਸਿੱਖ ਬਣ, ਕਿਉਂਕਿ ਜਿੰਨਾ ਚਿਰ ਤੂੰ ਸਿੱਖ ਹੀ ਨਹੀਂ ਉਹਨਾਂ ਚਿਰ ਸਿੱਖੀ ਦੀ ਵਿਆਖਿਆ ਕਿਵੇਂ ਹੋ ਸਕਦੀ ਤੇਰੇ। ਤਾਂ ਇਹ ਸੁਣਨਾ ਜਿਹੜਾ ਹੈ ਨਾ, ਜਿਹਦੇ ਨਾਲ ਸਤ ਸੰਤੋਖ ਗਿਆਨ ਆਉਂਦੇ ਨੇ, ਇਹ ਉਦਾਹਰਨਾਂ ਆਉਣ ਲੱਗ ਪਈਆਂ ਨੇ ਹੁਣ ਸੰਸਾਰ ਵਿੱਚ, ਵਿਦੇਸ਼ ਵਿੱਚ, ਜਿਨ੍ਹਾਂ ਨੂੰ ਪੰਜਾਬੀ ਦਾ ਪਤਾ ਹੀ ਨਹੀਂ। ਅੰਗਰੇਜ਼ ਲੋਕ ਕੀਰਤਨ ਸੁਣਿਆ ਧਿਆਨ ਟਿਕ ਗਿਆ, ਉਹਨਾਂ ਨੂੰ ਜਾ ਕੇ ਪੁੱਛੋ ਤੈਨੂੰ ਅਰਥ ਆਉਂਦੇ, ਕਹਿੰਦੇ ਪੰਜਾਬੀ ਹੀ ਨਹੀਂ ਆਉਂਦੀ। ਫਿਰ ਤੈਨੂੰ ਕਿਹਨੇ ਟਿਕਾ ਦਿੱਤਾ? ਉਹਨੂੰ ਕਹਿੰਦੇ ਗੁਰੂ ਕਾ ਸ਼ਬਦ, ਗੁਰੂ ਕਾ ਬਚਨ। ਜਿਨ੍ਹਾਂ ਦਾ ਵਿਸ਼ਵਾਸ ਜਾਗਿਆ ਪੜ੍ਹਨਾ ਚੰਗਾ ਹੈ, ਬਹੁਤ ਵਧੀਆ, ਕੋਈ ਸ਼ੱਕ ਨਹੀਂ, ਬੜੀ ਵੱਡੀ ਚੀਜ਼ ਹੈ। ਸਿੱਖ ਕੋਲ ਧਰਤੀ ਦੀਆਂ ਸਾਰੀਆਂ ਭਾਸ਼ਾਵਾਂ ਦਾ ਗਿਆਨ ਹੋਣਾ ਚਾਹੀਦਾ, ਪਰ ਗੁਰੂ ਕਿਰਪਾ ਕਰੇ ਇਹ ਬੜਾ ਘੱਟ ਹੁੰਦਾ ਹੈ ਵੀ ਬੰਦੇ ਕੋਲ ਗਿਆਨ ਆ ਜਾਏ ਤੇ ਉਹ ਆਪਣੇ ਗੁਰੂ ਨੂੰ ਵੀ ਬਖਸ਼ਦਾ, ਫਿਰ ਬੜੀ ਮੁਸ਼ਕਲ ਹੁੰਦਾ ਹੈ। ਕੋਈ ਹਜ਼ਾਰ ਵਿੱਚੋਂ ਇੱਕ ਬੰਦਾ ਇਸ ਤਰ੍ਹਾਂ ਦਾ ਮਿਲੇਗਾ ਜਿਹੜਾ ਪੜ੍ਹ ਕੇ ਵੀ ਗੁਰੂ ਦੇ ਉੱਤੇ ਭਰੋਸਾ ਜਮਾਈ ਰੱਖੇ, ਨਹੀਂ ਤੇ ਜ਼ਰੂਰ ਕਹਿਣਾ ਸ਼ੁਰੂ ਕਰ ਦੇਗਾ ਇਹ ਕਿਵੇਂ ਹੋ ਸਕਦਾ, ਇਹ ਕਿਵੇਂ ਹੋ ਸਕਦਾ। ਤਾਂ ਇਹ ਸਾਰਿਆਂ ਦੇ ਵਿੱਚੋਂ ਉਹਦੀ ਕਲਾਮ ਨੂੰ ਸੁਣਨਾ। ਫਿਰ ਸਤਿਗੁਰਾਂ ਨੇ ਦੂਸਰਾ ਬਚਨ ਕੀਤਾ, ਕਹਿੰਦੇ ਪਰ ਮੰਗ ਕੇ ਪਰ ਮੰਗ ਫਹੀ ਮੈਂ, ਫਹੀਮੈ ਦੇ ਅਰਥ ਕੀਤੇ ਨੇ, ਪਰਮੰਗ ਦਾ ਅਰਥ ਹੈ ਵੱਡਾ, ਫਹੀਮ ਦਾ ਅਰਥ ਹੈ ਬੁੱਧੀਵਾਨ, ਸਿਆਣਾ, ਔਰ ਇਹਨਾਂ ਸਿਆਣਾ ਜਿਹੜਾ ਵਕਤੀ ਸਿਆਣਾ ਨਹੀਂ। ਆਪਾਂ ਜਿਵੇਂ ਹੁਣ ਇੱਥੇ ਬੈਠੇ ਹਾਂ ਵਕਤੀ ਤੌਰ ਤੇ ਸਿਆਣੇ ਹਾਂ, ਸਿਰਫ ਸਾਹਮਣੇ ਜੋ ਕੁਝ ਦਿਸ ਰਿਹਾ ਹੈ ਉਹਨੂੰ ਅਸੀਂ ਠੀਕ ਕਰਾਂਗੇ, ਪਰ ਰੱਬ ਇਸ ਤਰ੍ਹਾਂ ਦਾ ਵਕਤੀ ਸਿਆਣਾ ਨਹੀਂ, ਉਹ ਭਵਿੱਖਿਅਤ ਸਿਆਣਾ ਵੀ ਹੈ। ਬੰਦਾ ਸਿਆਣਾ ਜ਼ਰੂਰ ਹੈ, ਉਹਨੇ ਕੀ ਕੀਤਾ? ਉਹਨੇ ਅੱਜ ਵਿਗਿਆਨ ਦਾ ਵਿਕਾਸ ਕਰ ਦਿੱਤਾ ਹੈ, ਗੱਡੀਆਂ ਦੀ ਗਿਣਤੀ ਵੱਧ ਗਈ ਹੈ, ਬੜਾ ਕੁਝ ਵੱਧ ਗਿਆ, ਪਰ ਉਹਨੂੰ ਇਹ ਨਹੀਂ ਪਤਾ ਵੀ ਤੂੰ ਵਕਤੀ ਤੌਰ ਤੇ ਸਿਆਣਾ ਹੈ ਪਰ ਤੂੰ ਭਵਿੱਖਿਅਤ ਤੌਰ ਤੇ ਕਮਲਾ ਹੈ, ਕਿਉਂਕਿ ਇਹਨਾਂ ਚੀਜ਼ਾਂ ਨੇ ਇੱਕ ਦਿਨ ਤੈਨੂੰ ਕਿਸੇ ਦੁੱਖ ਦੇ ਗੇੜ ਵਿੱਚ ਪਾ ਦੇਣਾ। ਬੰਦੇ ਨੇ ਅੱਜ ਐਟਮ ਬੰਬ ਬਣਾਇਆ, ਪਹਿਲੇ ਦਿਨ ਜਿਹਨੇ ਬਣਾਇਆ ਸੀ ਉਹ ਪਤਾ ਕਾਹਦੇ ਵਾਸਤੇ? ਪਹਾੜ ਬੜੇ ਵੱਡੇ ਸਨ, ਕੋਈ ਸੱਜਣ ਤੋੜਦਾ ਸੀ, ਟੁੱਟਦੇ ਨਹੀਂ ਸਨ। ਉਹਨੇ ਖੋਜ ਕੀਤੀ ਸੀ ਵੀ ਪਹਾੜਾਂ ਨੂੰ ਇਸ ਤਰ੍ਹਾਂ ਤੋੜੀਦਾ ਇਸ ਬੰਬ ਦੁਆਰਾ, ਬੜਾ ਸ਼ਕਤੀਸ਼ਾਲੀ ਹੈ। ਉਹ ਬੰਦਾ ਵਕਤੀ ਤਾਂ ਸਿਆਣਾ ਸੀ ਪਰ ਉਹ ਭਵਿੱਖਿਅਤ ਸਿਆਣਾ ਨਹੀਂ ਸੀ ਵੀ ਅੱਜ ਤੇ ਪਹਾੜ ਤੋੜਨ ਵਾਸਤੇ ਤੂੰ ਬੰਬ ਬਣਾ ਰਿਹਾ, ਕੱਲ ਨੂੰ ਇਹਨੂੰ ਬੰਦੇ ਤੋੜਨ ਵਾਸਤੇ ਬੰਦੇ ਨੇ ਵਰਤ ਲੈਣਾ। ਇਸ ਕਰਕੇ ਉਹ ਭਵਿੱਖਿਅਤ ਸਿਆਣਾ ਨਹੀਂ। अकाल पुरख कहिंदे के परमंग फहिमै, ओ भविख्यत सियाणा है कि आने वाले समय विच जेड़ा अज कम हो रहा है इहदे लाभ होने ने कि नुकसान। इहनू कहा गुरु साहब ने कि दे लम्मी नदर निहाली है, लम्मी समझ वाला है, फहीमा है, महान है, ये उहदे अंदर बड़ी वड्डी बरकत है, सियाणप है। ऐसे प्रभु नूं जरूर जीवन दे विच चेते रखना चाहिदा, जपना चाहिदा। एक दो मिनट वास्ते शब्द नाल जुड़िए, सारयां ने कृपा करनी। वाहे गुरु वाहे गुरु वाहे गुरु वाहे गुरु।